ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਹਜ਼ੂਰ ਦੀ ਬਖਸ਼ਿਸ਼ ਦੁਆਰਾ ਜੋ ਪਰਸੋਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਦਿ ਗੁਰੂ ਜਗਤ ਗੁਰੂ ਸਭ ਤੇ ਵੱਡਾ ਸਤਿਗੁਰੂ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਿਰੀ ਰਾਗ ਦਾ ਪਹਿਲਾ ਸ਼ਬਦ ਜਿਸ ਦੀ ਵਿਚਾਰ ਆਪਾਂ ਆਰੰਭ ਕੀਤੀ ਹੈ, ਇਸ ਅੰਮ੍ਰਿਤ ਸ਼ਬਦ ਦੇ ਚਾਰ ਪਦੇ ਨੇ। ਔਰ ਦੋ ਰਹਾਓ ਦੀਆਂ ਤੁਕਾਂ ਨੇ। ਆਪਾਂ ਨੇ ਹਜ਼ੂਰ ਦੇ ਇਸ ਸ਼ਬਦ ਦੀ ਵਿਚਾਰ ਵਿੱਚ ਪਹਿਲਾਂ ਰਹਾਓ ਦੀਆਂ ਤੁਕਾਂ ਨੂੰ ਆਧਾਰ ਬਣਾਇਆ ਹੈ। ਰਹਾਓ ਦੇ ਅੰਮ੍ਰਿਤ ਬੋਲ ਨੇ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਆਓ ਸਾਧ ਸੰਗਤ, ਉਸੇ ਹੀ ਲੜੀ ਨੂੰ ਅੱਜ ਦੇ ਦੀਵਾਨ ਵਿੱਚ ਬੇਨਤੀ ਕਰ ਸਕਾਂ। ਆਪ ਸਤਿਗੁਰੂ ਦੇ ਦਰਬਾਰ ਵਿੱਚ ਜਿਤਨੇ ਹਾਜ਼ਰ ਹੋ ਜਾਂ ਦੇਸ਼ ਵਿਦੇਸ਼ ਇਸ ਧਰਤੀ ਦੇ ਕਿਸੇ ਵੀ ਕੋਨੇ ਤੇ ਬੈਠੇ ਇਸ ਅਸਥਾਨ ਤੋਂ ਆਪ ਜੀ ਵਿਚਾਰ ਸਰਵਣ ਕਰ ਰਹੇ ਹੋ, ਕਰੋ ਕਿਰਪਾ, ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਦਿਨਾਂ ਚ ਆਪਾਂ ਵਿਚਾਰ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਅਸੀਂ ਇਸ ਅੰਮ੍ਰਿਤ ਬਚਨ ਨੂੰ ਆਧਾਰ ਬਣਾਇਆ ਕਿ ਮੈਂ ਆਪਣਾ ਗੁਰਪੂਛ ਦੇਖਿਆ ਤੇ ਅਰਜ਼ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਸ਼ਬਦ ਅਖਰੀ ਅਰਥ ਸਭ ਟੀਕਾਕਾਰ ਗੁਰਮੁਖਾਂ ਨੇ ਇਹੀ ਕੀਤੇ ਨੇ ਕਿ ਮੈਂ ਆਪਣੇ ਗੁਰੂ ਨੂੰ ਪੁੱਛ ਲਿਆ ਹੈ। ਪੁੱਛ ਦੇਖਿਆ ਇੱਕ ਵਿਸ਼ਵਾਸ ਭਰਿਆ ਸ਼ਬਦ ਹੈ ਕਿ ਇਸ ਤੇ ਯਕੀਨ ਕਰਿਓ, ਭਰੋਸਾ ਕਰਿਓ, ਵਿਸ਼ਵਾਸ ਕਰਿਓ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ। ਉਹਨਾਂ ਨੇ ਇਹ ਗੱਲ ਤਸਦੀਕ ਕਰ ਦਿੱਤੀ, ਮੋਹਰ ਲਾ ਦਿੱਤੀ ਹੈ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਇਨਸਾਨ ਦੇ ਅੰਦਰ ਦਾ ਜੀਓ ਜਿੰਦ ਸੜ ਬਲ ਜਾਂਦਾ ਹੈ। ਅਸੀਂ ਫਿਰ ਵਿਚਾਰਿਆ ਹਜ਼ੂਰ ਦਾ ਗੁਰੂ ਕੌਣ ਹੈ, ਜੋ ਦੋ ਦਿਨਾਂ ਚ ਦਾਸ ਨੇ ਜਿੰਨੀ ਕੁ ਸਮਝ ਪਰ ਬਿਲਕੁਲ ਵਿਚਾਰ ਚ ਦਾਵਾ ਨਹੀਂ ਕਿ ਜੋ ਆਪਾਂ ਵਿਚਾਰ ਕਰ ਰਹੇ ਹਾਂ ਇਸ ਤੋਂ ਅੱਗੇ ਕੋਈ ਵਿਚਾਰ ਨਹੀਂ, ਇਸ ਤੋਂ ਅੱਗੇ ਕੋਈ ਗਿਆਨ ਨਹੀਂ। ਜਿੰਨੀ ਕੁ ਦਾਤਾਰ ਨੇ ਸੋਝੀ ਬਖਸ਼ੀ ਆਪਾਂ ਇਹ ਵਿਚਾਰ ਕੀਤੀ ਕਿ ਗੁਰੂ ਨਾਨਕ ਸਾਹਿਬ ਆਪਣਾ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨੂੰ, ਆਪਣਾ ਗੁਰੂ ਸ਼ਬਦ ਨੂੰ। ਕੱਲ ਮੈਂ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਅਕਾਲ ਪੁਰਖ ਲਈ ਵਰਤਿਆ ਗਿਆ, ਗੁਰੂ ਸ਼ਬਦ ਖਾਸ ਕਰਕੇ ਭੱਟ ਸਾਹਿਬਾਨ ਨੇ ਪੰਜ ਸਰੀਰ ਉਸ ਵਕਤ ਜਿਹੜੇ ਵਿਚਰ ਗਏ ਸਨ ਉਹਨਾਂ ਪੰਜਾਂ ਸਰੀਰਾਂ ਲਈ ਵੀ ਸ਼ਬਦ ਜਿਹੜਾ ਵਰਤਿਆ ਉਹ ਗੁਰੂ ਹੀ ਵਰਤਿਆ ਹੈ। ਜਿਵੇਂ ਅਸੀਂ ਉਸ ਦਿਨ ਪੜ੍ਹਿਆ ਕਿ ਗੁਰ ਅੰਗਦ ਦੀ ਦੋਹੀ ਫਿਰੀ, ਜਾਂ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਪਰਸੀਐ, ਧੰਨ ਧੰਨ ਰਾਮਦਾਸ ਗੁਰ, ਜਪਿਓ ਜਿਨ ਅਰਜੁਨ ਦੇਵ ਗੁਰੂ, ਸਾਰੇ ਗੁਰੂ ਸਾਹਿਬਾਨਾਂ ਲਈ ਸ਼ਬਦ ਵਰਤੇ। ਇਸ ਨੂੰ ਫਿਰ ਸੁਣਿਓ ਥੋੜੀ ਜੀ ਬੇਨਤੀ ਕਿ ਉਹ ਜਿਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੂੰ ਗੁਰੂ ਕਿਹਾ, ਸੱਚ ਇਹ ਵੀ ਉਹ ਗੁਰੂ ਨਾਨਕ ਸਾਹਿਬ ਦੇ ਅੰਤਰ ਆਤਮੇ ਵਿੱਚ ਆਪ ਵਰਤਿਆ, ਜਿਸ ਸਰੀਰ ਵਿੱਚ ਵਰਤਿਆ ਉਸ ਨੂੰ ਅਸੀਂ ਕਿਹਾ ਵੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਜੋਤ ਫਿਰ ਉਸ ਤੋਂ ਅੱਗੇ ਚੱਲਦੀ ਰਹੀ ਤੇ ਕੱਲ ਮੈਂ ਇੱਕ ਬੇਨਤੀ ਕੀਤੀ ਸੀ, ਥੋੜਾ ਜਿਹਾ ਦੁਹਰਾਓ ਇਸ ਕਰਕੇ ਵੀ ਆਪਣੀ ਲੜੀ ਬਣ ਜਾਏ ਕਿ ਗੁਰੂ ਨਾਨਕ ਸਾਹਿਬ ਜੀ ਲਈ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਵਰਤੇ ਨੇ ਉਹ ਇਹ ਵਰਤੇ ਨੇ ਗੁਰੂ ਨਾਨਕ ਸਾਹਿਬ ਜੀ ਦੀਪਕ ਗੁਰੂ ਨੇ, ਉਹਨਾਂ ਲਈ ਬਲਿਓ ਚਿਰਾਗ, ਗੁਰ ਦੀਪਕ ਤਿਉਂ ਲੋਏ, ਸਤਿਗੁਰ ਸ਼ਬਦ ਉਜਾਰੋ ਦੀਪਾ। ਤੇ ਰਾਤ ਕੱਲ ਬੇਨਤੀ ਕੀਤੀ ਸੀ ਕਿ ਜਿਵੇਂ ਇੱਕ ਦੀਵਾ ਬਲਦਾ ਹੋਇਆ ਇੱਕ ਬੁੱਝੇ ਦੀਵੇ ਨੂੰ ਆਪਣੀ ਰੋਸ਼ਨੀ ਦੇ ਕੇ ਆਪਣੀ ਤਰ੍ਹਾਂ ਪ੍ਰਜਵਲਿਤ ਕਰ ਦਿੰਦਾ ਹੈ ਤੇ ਆਪ ਵੀ ਉਹਦੀ ਰੋਸ਼ਨੀ ਕਾਇਮ ਰਹਿੰਦੀ ਹੈ। ਇਹ ਥੋੜਾ ਜਿਹਾ ਇਸ ਕਰਕੇ ਮੈਂ ਕਹਿਣ ਲੱਗਾ ਕਿਉਂਕਿ ਇਹ ਸੁਣਿਆ ਜਾਂਦਾ ਹੈ। ਅਕਸਰ ਕਈ ਵੀਰ ਕਹਿ ਦਿੰਦੇ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਤੇ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਣਾ ਬੰਦ ਕਰ ਦਿੱਤਾ, ਇਹ ਸ਼ਬਦ ਅਕਸਰ ਸੁਣਨ ਨੂੰ ਮਿਲਦੇ ਆ। ਤੇ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਜੋਤ ਦਾ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਨਾ, ਪ੍ਰਜਵਲਿਤ ਹੋਣਾ, ਉੱਥੇ ਬਲ ਜਾਣਾ, ਉਸ ਜੋਤ ਦੇ ਅਰਥ ਇਸ ਤਰ੍ਹਾਂ ਮਤ ਕਰੋ ਜਿਵੇਂ ਸੰਸਾਰ ਦੀਆਂ ਹਕੂਮਤਾਂ ਜਾਂ ਰਾਜੇ ਮਹਾਰਾਜੇ ਤਖਤਾਂ ਤੇ ਬੈਠਦੇ। ਕਿਉਂਕਿ ਮੰਨ ਲਓ ਹਰ ਮੁਲਕ ਦਾ ਆਪੋ ਆਪਣਾ ਵਿਧਾਨ ਹੈ, ਕਈ ਥਾਵਾਂ ਤੇ ਪੁਸ਼ਤੈਨੀ ਰਾਜ ਹੈ, ਕਿਤੇ ਡੈਮੋਕਰੇਸੀ ਹੈ, ਲੋਕ ਚੁਣਦੇ ਆ, ਪਰ ਉਹ ਜਿੰਨੀ ਦੇਰ ਤੱਕ ਉਹਨਾਂ ਦਾ ਸਮਾਂ ਹੈ, ਟਰਮ ਹੈ, ਉਹ 5 ਸਾਲ, 4 ਸਾਲ, 10 ਸਾਲ, ਉਸ ਤੋਂ ਬਾਅਦ ਉਹ ਬੰਦੇ ਰਹਿੰਦੇ ਉੱਥੇ ਨੇ, ਪਰ ਨਾ ਉਹਨਾਂ ਦੇ ਸਾਈਨ ਚੱਲਦੇ ਆ, ਨਾ ਉਹਨਾਂ ਦਾ ਕੋਈ ਹੁਕਮ ਚੱਲਦਾ, ਕਿਉਂਕਿ ਜਿਹੜੀ ਤਾਕਤ ਤੇ ਗੱਦੀ ਤੇ ਉਹ ਬੈਠੇ ਸਨ ਉਸ ਦੀ ਥਾਂ ਤੇ ਕੋਈ ਹੋਰ ਆ ਗਿਆ। ਅਸੀਂ ਇਸ ਢੰਗ ਨਾਲ ਅਰਥ ਨਾ ਕਰੀਏ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਗੱਦੀ ਦਿੱਤੀ ਤੇ ਸਿੱਖਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਨਹੀਂ ਕੀਤੀ। ਨਹੀਂ ਪਿਆਰਿਓ, ਇਹ ਕੋਈ ਗੁਰੂ ਦੀ ਟਰਮ ਥੋੜਾ ਹੈ 5-7 ਸਾਲ ਦੀ। ਗੁਰੂ ਅੰਗਦ ਦੇਵ ਗੁਰੂ ਬਣ ਕੇ ਵੀ ਕਹਿ ਰਹੇ ਨੇ ਕਿ ਜਿਸ ਪਿਆਰੇ ਸਿਉ ਨਹੀਂ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਕੀ ਉਹ ਇਸ ਤਰ੍ਹਾਂ ਬਰਦਾਸ਼ਤ ਕਰਨਗੇ ਗੁਰੂ ਅੰਗਦ ਦੇਵ ਜੀ? ਮੈਂ ਅਰਜ਼ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਰਜੁਨ ਦੇਵ ਕੋਲ, ਜੇ ਇਹ ਸ਼ਬਦ ਲੈ ਕੇ ਵਿਆਖਿਆ ਕਰਾਂਗੇ ਜੀ ਨਹੀਂ, ਜੋਤ ਤੋਂ ਬਾਅਦ ਕਿਸੇ ਨਹੀਂ ਮੰਨਿਆ, ਕਿੱਡੀ ਖਾਸੋ ਇਹ ਅਸ਼ਰਧਾ, ਇਹ ਸ਼ਰਧਾਹੀਣ ਬਾਤ ਹੈ। ਗੁਰੂ ਪੰਚਮ ਪਾਤਸ਼ਾਹ ਪੰਜਵਾਂ ਸਰੀਰ ਹੈ ਜਿਸ ਚ ਜੋਤ ਪ੍ਰਵੇਸ਼ ਕਰ ਚੁੱਕੀ, ਤੇ ਉਹ ਸ਼ਬਦ ਵਰਦੇ ਆ ਕਿ ਭਾਈ ਸਿੱਖੋ ਕਿ ਜਿਹੜਾ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਦੇਖ ਗਿਆ, ਜਿਨੇ ਸੁਣ ਲਿਆ, ਉਹ ਗਰਭ ਜੋਨ ਤੋਂ ਬਚ ਗਿਆ ਹੈ। ਤੁਸੀਂ ਸਾਰੇ ਪਾਠ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਉਹਦੇ ਅਖੀਰ ਚ ਬਚਨ ਕਹਿ, ਮੈਂ ਮੂਰਖ ਕੀ ਕੇਤਕ ਬਾਤ ਕਹਿ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਆਓ ਫਿਰ ਉਸ ਵਿਸ਼ੇ ਤੇ ਕਿ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਕਿਹਾ, ਪਾਰ ਬ੍ਰਹਮ ਪਰਮੇਸ਼ਰ ਕਿਹਾ, ਕੱਲ ਅਸੀਂ ਉਹਦੇ ਅਰਥ ਕੀਤੇ, ਉਹ ਤਿੰਨ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਿਹਾ ਸਮਾਈ। ਆਪਾਂ ਵਿਚਾਰਿਆ ਕਿ ਜਿਹੜਾ ਬੰਦਾ ਜਿਹਨੂੰ ਗੁਰਬਾਣੀ ਕਈ ਐਸੇ ਗੁਰਮੁਖ ਪਿਆਰੇ ਆ ਜੀ ਜਿਨ੍ਹਾਂ ਨੂੰ ਗੁਰਬਾਣੀ ਪੜ੍ਹਨੀ ਬਿਲਕੁਲ ਨਹੀਂ ਆਉਂਦੀ, ਐਸੇ ਪਰਮ ਹਸਤੀਆਂ ਹੋ ਚੁੱਕੀਆਂ ਨੇ, ਪਰ ਉਹ ਸ਼ਬਦ ਨਾਲ ਅੰਦਰੋਂ ਨਾਮ ਨਾਲ ਵਾਹਿਗੁਰੂ ਸ਼ਬਦ ਦਾ ਇੰਨਾ ਕੁ ਅਭਿਆਸ ਕੀਤਾ ਕਿ ਸੱਚ ਇਹ ਵੇ ਕਿ ਉਹ ਜੋ ਬੋਲਦੇ ਸਨ ਉਹਨਾਂ ਦੇ ਬੋਲਾਂ ਵਿੱਚੋਂ ਉਹੀ ਨਿਕਲਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ। ਉਹਨਾਂ ਨੇ ਉਸ ਸ਼ਬਦ ਨੂੰ ਸੁਣਿਆ। ਮੈਂ ਅਰਜ਼ ਕੀਤੀ ਉਹ ਸ਼ਬਦ ਸਭਨੀ ਘੱਟੀ ਵੱਜਦਾ ਹੈ। ਦੂਸਰੀ ਗੱਲ ਕਿ ਉਹ ਸ਼ਬਦ ਜਿਹੜਾ ਅਨੁਭਵ ਹੈ ਉਹਨੂੰ ਆਤਮਦਰਸ਼ੀ ਭਗਤਾਂ ਨੇ, ਸਤਿਗੁਰੂ ਸਾਹਿਬਾਨ ਨੇ ਆਪਣੀ ਰਸਨਾ ਤੋਂ ਬੋਲ ਕੇ ਉਹਨੂੰ ਧੁਰ ਕੀ ਬਾਣੀ, ਗੁਰਬਾਣੀ, ਸੱਚੀ ਬਾਣੀ, ਖਸਮ ਕੀ ਬਾਣੀ ਕਿਹਾ। ਦੇਖੋ ਇੱਕੋ ਸ਼ਬਦ ਗੂੰਜ ਰਿਹਾ, ਫਿਰ ਬੇਨਤੀ, ਉਸ ਸ਼ਬਦ ਨੂੰ ਸੁਣ ਕੇ ਪਰਮਾਤਮਾ ਦਾ ਅਨੁਭਵ, ਉਹਨੂੰ ਬਾਣੀ ਸ਼ਬਦ ਕਿਹਾ। ਤੇ ਉਸ ਤੋਂ ਬਾਅਦ ਤੀਜੀ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਸ਼ਬਦ ਗੁਰੂ ਹੈ, ਪਰ ਪਿਆਰਿਓ ਇਹ ਸ਼ਬਦ ਕੇਵਲ ਅੱਖਰਾਂ ਤੱਕ ਸੀਮਿਤ ਨਹੀਂ, ਇਹ ਸ਼ਬਦ ਪੂਰੇ ਦੇ ਪੂਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ ਹੈ। ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ, ਉਹ ਜਿਹੜੀ ਜੋਤ ਗੁਰੂ ਸਾਹਿਬ ਦੇ ਅੰਦਰ ਵਰਤੀ ਉਹਨਾਂ ਨੇ ਫਿਰ ਸ਼ਬਦ ਰੂਪ ਸਾਨੂੰ ਦੱਸਿਆ, ਖਸਮ ਕੀ ਬਾਣੀ। ਹੁਣ ਇਹ ਬਚਨ ਹੈ, ਮੈਂ ਆਪਣਾ ਗੁਰਪੂਛ ਦੇਖਿਆ, ਗੁਰੂ ਨੂੰ ਪੁੱਛਿਆ। ਬੜੇ ਗੁਰੂ ਗ੍ਰੰਥ ਸਾਹਿਬ ਸ਼ਬਦ ਨੇ ਜੀ ਜਿਨ੍ਹਾਂ ਵਿੱਚ ਜਗਿਆਸੂ ਬਣ ਕੇ ਗੁਰਦੇਵ ਆਪਣੇ ਸਤਿਗੁਰੂ ਨੂੰ ਪੁੱਛਦੇ। ਜਿਵੇਂ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਮੈਂ ਆਪਣਾ ਗੁਰਪੂਛ ਦੇਖਿਆ। ਸਤਿਗੁਰੂ ਬੋਲਦੇ, ਆਪਾਂ ਬਹੁਤ ਸਮਾਂ ਪਹਿਲਾਂ, ਮੇਰਾ ਖਿਆਲ 22 ਸਾਲ ਉਹ ਚੱਲਿਆ, 21 ਸਾਲ ਕਿ 22 ਸਾਲ, ਇੱਥੇ ਇੱਕ ਕਥਾ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਬੋਲਦੇ ਆ। ਪਰ ਮੈਂ ਅੱਜ ਉਸੇ ਵਿਸ਼ੇ ਤੋਂ ਹੀ ਕਿ ਆਪਣੇ ਗੁਰੂ ਨੂੰ ਪੁੱਛਣਾ ਕਿਹੜਾ ਤਰੀਕਾ ਹੈ ਪੁੱਛਣ ਦਾ, ਇੱਕ ਤਾਂ ਚਲੋ ਅਸੀਂ ਹੁਕਮ ਲੈਂਦੇ ਹਾਂ, ਅਰਦਾਸ ਕਰਨੇ ਹਾਂ, ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਹੁਕਮ ਲੈਂਦੇ ਹਾਂ ਤੇ ਮਹਾਰਾਜ ਉਹਦਾ ਉੱਤਰ ਦਿੰਦੇ ਆ। ਜਦੋਂ ਆਪਾਂ ਸਹਿਜ ਪਾਠ ਕਰਨੇ ਆ, ਸੱਚ ਇਹ ਵੇ ਕਿ ਉਦੋਂ ਵੀ ਗੁਰੂ ਨੂੰ ਪੁੱਛਿਆ ਜਾਂਦਾ ਹੈ। ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣੀ ਹੈ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਕਿ ਖੰਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਕਿਵੇਂ ਗੁਰੂ ਦੀ ਦੱਸੀ ਹੋਈ ਮਰਿਆਦਾ ਤੇ ਰਹਿਤ ਤੇ। ਚਾਲੀ ਦਾ ਅਰਥ ਕਰਾਂਗੇ ਜੀਵਨ ਜਾਚ। ਸਤਿਗੁਰੂ ਜੋ ਕਹਿੰਦੇ ਨੇ ਮੈਂ ਜੀਵਨ ਕਿਵੇਂ ਕਮਾਵਾਂ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਹੁਣ ਇਹ ਭਾਵੇਂ ਤੇ ਸ਼ਬਦ ਪੂਛ ਨਹੀਂ ਵਰਤਿਆ, ਪਰ ਇਹਦੇ ਚ ਕੁਸ਼ਚਨ ਹੈ ਕਿਉਂ ਚਾਲੈ ਗੁਰ ਚਾਲੀ, ਇਹ ਸਵਾਲ ਹੈ। ਤੇ ਅੱਗੇ ਮਹਾਰਾਜ ਆਪ ਹੀ ਉੱਤਰ ਦਿੰਦੇ ਪਏ ਆ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਪੁੱਛਿਆ ਨਾ ਕਿ ਕਿਉਂ ਚਾਲੈ ਗੁਰ ਚਾਲੀ, ਤੇ ਮਹਾਰਾਜ ਕਹਿੰਦੇ ਨੇ ਗੁਰਸਿੱਖ ਮਿੱਤਰ ਗੁਰੂ ਦੀ ਚਾਲ ਤੇ ਚੱਲੋ। ਤੇ ਅਗਲਾ ਬੇਨਤੀ ਕਰੇਗਾ ਮਹਾਰਾਜ ਸਵਾਲ ਤੇ ਫਿਰ ਉੱਥੇ ਖਲੋਤਾ, ਇਹੀ ਤਾਂ ਮੈਂ ਪੁੱਛਣਾ ਪਿਆ ਕਿਉਂ ਚਾਲੈ ਗੁਰ ਚਾਲੀ। ਤੇ ਆਪ ਜੀ ਉੱਤਰ ਦਿੰਦੇ ਪਏ ਹੋ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਮੈਂ ਆਪ ਜੀ ਨੂੰ ਪੁੱਛ ਰਿਹਾ ਸਤਿਗੁਰੂ ਕਿਵੇਂ ਚਾਲੀ ਤੇ ਚੱਲੀਏ, ਆਪ ਜੀ ਉੱਤਰ ਦੇ ਰਹੇ ਹੋ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਅੱਗੇ ਫਿਰ ਸਤਿਗੁਰੂ ਉਸ ਗੱਲ ਨੂੰ ਖੋਲ ਦਿੰਦੇ ਆ ਕਿ ਚਾਲੀ ਇਹ ਹੈ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜੋ ਗੁਰੂ ਜੀ ਕਹਿੰਦੇ ਆ ਉਹਨੂੰ ਭਲਾ ਕਰਕੇ ਮੰਨ ਲੈ, ਬਸ ਇਹੀ ਇੱਕ ਜੀਵਨ ਦਾ ਤੱਤ ਹੈ ਕਿ ਜੋ ਗੁਰੂ ਕਹੇ। ਇੱਕ ਹੋਰ ਬੇਨਤੀ, ਬੜੇ ਸ਼ਬਦ ਐਸੇ ਨੇ ਜੀ ਜਿਨ੍ਹਾਂ ਵਿੱਚ ਸ਼ਬਦ ਵਿੱਚ ਗੁਰੂ ਨੂੰ ਪੁੱਛਿਆ ਗਿਆ ਤੇ ਮਹਾਰਾਜ ਜੀ ਨੇ ਆਪ ਉੱਤਰ ਦਿੱਤਾ, ਜਿਵੇਂ ਇਹ ਵੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਆਪਾਂ ਵੈਸਾਖੀ ਵਾਲੇ ਦਿਨ ਦੁਪਹਿਰੇ ਵਿਚਾਰ ਕਰਦੇ ਇੱਥੇ ਇੱਕ ਬੇਨਤੀ ਕੀਤੀ ਸੀ ਮਾਰਗ ਸ਼ਬਦ ਦੀ, ਕਿ ਇਹ ਮਨ ਤਹਿਕੂ ਡੇਵਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਗੁਣਵੰਤੀ, ਮੈਂ ਆਪਣਾ ਆਪ ਤੈਨੂੰ ਦੇ ਦਿਆਂ, ਮੈਨੂੰ ਗੁਰੂ ਦਾ ਮਾਰਗ ਪੰਥ ਦੱਸ। ਤੇ ਅੱਗੋਂ ਮਹਾਰਾਜ ਜੀ ਨੇ ਉੱਤਰ ਦਿੱਤਾ ਜੀ, ਭਾਵੇਂ ਉੱਥੇ ਗੁਰਸਿੱਖ ਨੂੰ ਪੁੱਛਿਆ ਪਰ ਉਸ ਪੁੱਛਣੀ ਵਿੱਚ ਵੀ ਉੱਤਰ ਇਹ ਮਿਲਿਆ ਜੋ ਗੁਰ ਕਹੇ ਸੋਈ ਭਲ ਮਾਨੋ। ਉੱਥੇ ਕਹਿਣ ਲੱਗੇ ਇਤ ਮਾਰਗ ਚੱਲੇ ਭਾਈਅੜੇ, ਗੁਰ ਕਹੇ ਸੋਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ ਵੇ ਸਾਰਾ ਦੂਜਾ ਪਾਓ ਜੀਓ। ਦੋ ਸਿਰ ਮੈਂ ਤੈਨੂੰ ਉਦਾਹਰਨਾਂ ਇਤਿਹਾਸਕ ਦੇਣੀਆਂ ਨੇ, ਉਹ ਵੀ ਗੁਰਬਾਣੀ ਵਿੱਚੋਂ। ਬਸ ਵੀ ਮੈਂ ਆਪਣੇ ਗੁਰੂ ਨੂੰ ਪੁੱਛਿਆ, ਫਿਰ ਆਪਾਂ ਸ਼ੁਰੂ ਕਰਨੇ ਆ, ਹਰ ਬਿਨ ਜੀਓ ਜਲਬਲ ਜਾਓ। ਮੇਰੇ ਗੁਰੂ ਨੇ ਦੱਸਿਆ ਮੈਨੂੰ ਕਿ ਅੰਦਰ ਸੜ ਜਾਂਦੇ ਨੇ ਨਾਮ ਤੋਂ ਬਿਨਾਂ। ਇੱਕ ਤਾਂ ਗੁਰੂ ਰਾਮਦਾਸ ਜੀ ਦਾ ਬਚਨ ਹੈ, ਹਜ਼ੂਰ ਨੂੰ ਪੁੱਛਿਆ ਸਿੱਖਾਂ ਨੇ ਪਾਠ ਕਿਵੇਂ ਕਰੀਏ। ਚਲ ਆਪਾਂ ਕਹਾਂਗੇ ਜੀ ਸਹਿਜ ਪਾਠ ਕਰਨੇ ਆ, ਅਖੰਡ ਪਾਠ ਸਾਹਿਬ ਕਰਨੇ ਆ। ਤੇ ਇਹ ਮੈਂ ਗੱਲ ਮੇਰਾ ਖਿਆਲ ਕਥਾ ਚ ਤੀਜੀ ਚੌਥੀ ਵਾਰ ਕਰਨ ਲੱਗਾ। ਉਸ ਦਿਨ ਵੀ ਕਿਹਾ ਸੀ ਗੁਰਮੁਖੋ ਸਿਰਫ 8 ਮਿੰਟ 24 ਘੰਟਿਆਂ ਚ ਗੁਰੂ ਗ੍ਰੰਥ ਸਾਹਿਬ ਲਈ ਕੱਢ ਲਈਏ, ਨਿਤਨਿਮ ਤੋਂ ਇਲਾਵਾ। ਮੈਂ ਬੇਨਤੀ ਕੀਤੀ ਸੀ ਜੀ 1 ਘੰਟੇ ਚ 60 ਮਿੰਟਾਂ ਚ ਬੋਲ ਕੇ ਸ਼ੁੱਧ ਪਾਠ 30 ਅੰਗ ਹੋ ਜਾਂਦੇ ਆ। 2 ਘੰਟਿਆਂ ਵਿਚ 60 ਅੰਗ ਹੋ ਜਾਂਦੇ ਨੇ ਜੀ ਬੋਲ ਕੇ ਪਾਠ, ਬਿਲਕੁਲ ਕਾਲੀ ਨਾ ਲੈ ਚ। ਤੇ ਜੇ ਆਪਾਂ ਭਾਵੇਂ ਕਿੰਨੀ ਕਿਰਤ ਤੁਸੀਂ ਕਰਦੇ ਹੋ, 8 ਮਿੰਟ ਸਿਰਫ ਕੱਢ ਦਿਓ, ਇਹਦਾ ਮਤਲਬ 2 ਮਿੰਟ ਚ 1 ਅੰਗ ਹੋ ਗਿਆ। 8 ਮਿੰਟ ਕੱਢ ਲਓ, 4 ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰੋ, 1 ਸਾਲ ਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਸਿਰਫ ਮੈਂ ਇਹ ਬੇਨਤੀ ਕੀਤੀ, ਉਂਝ ਕਰਨ ਵਾਲੇ ਤਾਂ ਜਿਨ੍ਹਾਂ ਤੇ ਦਾਤੇ ਦੀ ਬਖਸ਼ਿਸ਼ ਹੈ ਉਹ ਪਤਾ ਨਹੀਂ ਕਿੰਨੀ ਕੁ ਬਖਸ਼ਿਸ਼ ਨਾਲ ਕਿੰਨੇ ਕਿੰਨੇ ਘੰਟੇ ਨਿਰੰਤਰ ਬੈਠੇ ਪਾਠ ਕਰੀ ਜਾਂਦੇ ਆ। ਅਜੇ ਵੀ ਐਸੇ ਗੁਰਸਿੱਖਾਂ ਦੀ ਸੰਗਤ ਨਸੀਬ ਹੁੰਦੀ ਹੈ ਜੀ ਜਿਨ੍ਹਾਂ ਨੇ 38 ਘੰਟੇ ਪੂਰਾ 1 ਚੌਂਕੜਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ। 2 ਪਾਠ ਕੀਤੇ ਨੇ ਜੀ, 1 38 ਘੰਟੇ 1 36 ਘੰਟੇ। ਤੇ ਮੈਂ ਪੁੱਛਿਆ ਭਾਈ ਸਾਹਿਬ ਉਹ ਤੁਹਾਡੇ ਵੈਨਕੂਵਰੀ ਨੇ ਭਾਈ ਨਰਿੰਦਰ ਸਿੰਘ, ਮੈਂ ਪੁੱਛਿਆ ਜੀ ਇਹ ਕਿਵੇਂ। ਉਹ ਕਹਿੰਦੇ ਨੇ ਸੱਚ ਇਹ ਵੇ ਭਾਈ ਸਾਹਿਬ, ਪਹਿਲਾਂ ਤਾਂ ਮੈਂ ਕੋਈ ਦਿਨ ਗੁਰਮੰਤਰ ਤੇ ਮੂਲ ਮੰਤਰ ਦਾ ਅਭਿਆਸ ਕਰਨਾ, ਆਪਣੀ ਸਰੀਰਕ ਕਿਰਿਆ ਤੇ ਕੰਟਰੋਲ ਕਰਨਾ, ਖਾਣੇ ਤੇ ਕੰਟਰੋਲ ਕਰਨਾ। ਫਿਰ ਕਹਿੰਦੇ ਸੱਚ ਇਹ ਵੇ ਜਦੋਂ ਪਾਠ ਸ਼ੁਰੂ ਹੋ ਜਾਂਦਾ ਹੈ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ ਨਾ ਕਿਰਿਆ ਦਾ ਫੁਰਨਾ ਕੋਈ ਉੱਠਦਾ ਹੈ, ਸਤਿਗੁਰੂ ਦਾ ਸ਼ਬਦ ਵਿੱਚ ਵਰਤਦਾ ਹੈ ਜੀ। ਉੱਥੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਕਿਵੇਂ ਕਰੀਏ। ਧੰਨ ਗੁਰੂ ਰਾਮਦਾਸ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਉਸ ਵਕਤ ਦੇਖੋ ਹਾਲਾਂਕਿ ਪੰਜਵੇਂ ਜਾਮੇ ਚ ਪ੍ਰਕਾਸ਼ ਕੀਤਾ ਗਿਆ ਪਰ ਸਾਡੇ ਕੋਲ ਉਦਾਹਰਨਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਮਹਾਰਾਜ ਸਿੱਖਾਂ ਨੂੰ ਕਹਿੰਦੇ ਆ ਸ਼ਬਦ ਪੜੋ ਬਾਣੀ ਪੜੋ। ਉੱਥੇ ਮਹਾਰਾਜ ਬੜਾ ਪਿਆਰਾ ਬਚਨ ਕਹਿੰਦੇ ਆ, ਕਹਿੰਦੇ ਆ ਭਾਈ ਗੁਰਸਿੱਖੋ ਜਦੋਂ ਆਪ ਜੀ ਪੋਥੀ ਸਾਹਿਬ ਤੋਂ ਪਾਠ ਕਰੋ, ਜਦੋਂ ਆਪ ਜੀ ਗੁਰਬਾਣੀ ਦਾ ਪਾਠ ਕਰੋ, ਜਿੱਥੇ ਜਿੱਥੇ ਸ਼ਬਦ ਪੜ੍ਹਦੇ ਜਾਓ ਕੋਈ ਸ਼ਬਦ ਜਿਹੜਾ ਮਨ ਨੂੰ ਸੰਬੋਧਨ ਕਰਦਾ ਹੈ ਉੱਥੇ ਰੁਕ ਜਾਓ, ਇੱਕ ਤੁਕ ਪੜੋ ਤੇ ਨਾਲ ਆਪਣੇ ਪਿਛਲੇ ਜੀਵਨ ਨੂੰ ਆਪਣੇ ਪਿਛਲੇ ਖਿਆਲਾਂ ਨੂੰ ਨਾਲ ਨਾਲ ਪੜਚੋਲੀ ਜਾਓ ਕਿ ਸਤਿਗੁਰੂ ਸ਼ਬਦ ਵਿੱਚ ਇਹ ਕਹਿੰਦੇ ਪਿਆ ਮਨਾ ਤੂੰ ਕੀ ਕਰਨਾ ਪਿਆ ਹੈ। ਇੱਕ ਤਰੀਕਾ ਇਹ ਵੀ ਅੰਦਰ ਪੜਚੋਲਣ ਦਾ। ਉੱਥੇ ਲਿਖਿਆ ਹੈ ਮਹਾਰਾਜ ਜੀ ਦੇ ਬਾਰੇ ਕਵੀ ਸੰਤੋਖ ਸਿੰਘ ਲਿਖਦੇ ਆ ਕਿ ਜਿਮ ਨਿਸ ਦਿਨ ਕਰ ਕਾਸ਼ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜਨ ਸੁਣ ਕੀ ਰੁਚ ਮਨ ਠਾਨੀ। ਅਗਲੇ ਬਚਨ ਨੇ ਧਰਿਓ ਅਰਥ ਜੋ ਸ਼ਬਦ ਮਝਾਰਾ, ਮੈਂ ਆਪਣਾ ਗੁਰਪੂਛ ਦੇਖਿਆ ਤੇ ਮੈਂ ਤਾਂ ਇਹ ਅੱਜ ਦੇ ਸੰਦਰਭ ਚ ਲੈ ਲਿਆ ਕਿ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਅੱਜ ਕਿਵੇਂ ਟੁਕੇਗਾ। ਮਹਾਰਾਜ ਸ਼ਬਦ ਵਰਤਦੇ ਆ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਜੀ ਨੇ ਕੀ ਕਿਹਾ ਮੇਰੇ ਮਨਾ ਤੂੰ ਕੀ ਕੀਤਾ, ਤੇ ਸਤਿਗੁਰੂ ਕਹਿੰਦੇ ਨੇ ਔਗਣਾਂ ਨਾਲ ਭਰਿਆ ਮਲੀਨਤਾ ਨਾਲ ਭਰਿਆ, ਪਰ ਜਿਉਂ ਜਿਉਂ ਸ਼ਬਦ ਸੁਣਾਏਗਾ ਇਹ ਮੈਲਾ ਮਨ ਵੀ ਸ਼ੁੱਧ ਹੋਣਾ ਸ਼ੁਰੂ ਹੋ ਜਾਏਗਾ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾਂ। ਸਨੈ ਸਨੈ ਇਹਦਾ ਅਰਥ ਐਸਤਾ ਐਸਤਾ ਮਨ ਮੋਰੋ ਮਹਾਂ, ਇਹ ਮਨ ਟਿਕ ਜਾਏਗਾ। ਇਹ ਇਸ ਤਰੀਕਾ ਸੀ ਗੁਰੂ ਨੂੰ ਪੁੱਛਣ ਦਾ। ਦੂਸਰਾ ਸਾਡੇ ਕੋਲ ਜੋ ਇਤਿਹਾਸਕ ਤੱਤ ਹੋਰ ਨੇ ਕਿ ਗੁਰੂ ਅਰਜੁਨ ਦੇਵ ਮਹਾਰਾਜ ਜਿਸ ਦਿਨ ਪ੍ਰਥਮ ਪ੍ਰਕਾਸ਼ ਕਰਾਉਂਦੇ ਆ ਰਾਮਸਰ ਤੋਂ ਹਜ਼ੂਰ ਦਾ ਸਵਰੂਪ ਅੰਮ੍ਰਿਤ ਵੇਲੇ ਜਾਂਦਾ ਹੈ, ਉਸ ਦਿਨ ਪ੍ਰਕਾਸ਼ ਜਿਹੜਾ ਪਹਿਲਾ ਪ੍ਰਕਾਸ਼ ਹੈ, ਉਸ ਤੋਂ ਬਾਅਦ ਤਾਂ ਕੋਠਾ ਸਾਹਿਬ ਤੋਂ ਸਰੂਪ ਆਉਣ ਲੱਗ ਪਿਆ ਨਾ ਜੀ। ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮਸਰ ਤੋਂ ਗਿਆ ਸੀ, ਪਾਲਕੀ ਚ ਨਹੀਂ ਸੀ ਗਿਆ ਜੀ। ਉਹ ਕੇਵਲ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੀ ਇਕੱਲਾ ਸੀਸ ਤੇ ਲਿਆ ਸੀ। ਅੱਗੇ ਚੱਲੇ ਬਾਬਾ ਬੁੱਢਾ ਜੀ, ਅਸੀਂ ਇਹਨੂੰ ਵਾਚਿਆ ਹੈ ਮਹਾਰਾਜ ਦੇ ਬਾਰੇ ਲਿਖਦੇ ਇਤਿਹਾਸਕਾਰ ਸਾਹਿਬ ਬੁੱਢਾ ਆਗੈ ਕੀਨਾ ਤੇ ਪਾਛੈ ਸਤਿਗੁਰ ਸੁਖਲੀਨਾ। ਅੱਗੇ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਗੁਰੂ ਅਰਜੁਨ ਦੇਵ ਜੀ ਚਵਰ ਕਰਦੇ ਜਾਂਦੇ ਆ ਤੇ ਜਦੋਂ ਦਰਬਾਰ ਸਾਹਿਬ ਪਹੁੰਚਦੇ ਆ ਉਥੇ ਮਹਾਰਾਜ ਸ਼ਬਦ ਇਹ ਵਰਦੇ ਆ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਜਿਹਨੂੰ ਅਸੀਂ ਅੱਜ ਕਹਿੰਦੇ ਹਾਂ ਪ੍ਰਕਾਸ਼ ਕਰਕੇ। ਉਥੇ ਮਹਾਰਾਜ ਦੇ ਉਧਰ ਸ਼ਬਦ ਜਿਹੜੇ ਵਰਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਖੋਲੋ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਆਵਾਜ਼ਾਂ। ਆਵਾਜ਼ ਦਾ ਅਰਥ ਇਕੱਲੇ ਬੋਲ ਨਹੀਂ, ਸਾਡੇ ਪੰਜਾਬ ਦੇ ਕਈ ਪਿੰਡਾਂ ਵਿੱਚ ਅਜੇ ਵੀ ਤੁਸੀਂ ਦੇਖੋ ਉਹ ਸ਼ਬਦ ਵਰਦਿਆ ਇੰਨੇ ਵਜੇ ਬਾਬਾ ਜੀ ਨੇ ਆਵਾਜ਼ਾਂ ਦਿੱਤਾ। ਉਸ ਆਵਾਜ਼ੇ ਦਰ ਤੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼, ਬੁੱਢਾ ਮੁਖ ਬੋਲਾ ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਉਹ ਉੱਥੇ ਵੀ ਮਹਾਰਾਜ ਨੇ ਕਿਹਾ ਗੁਰੂ ਸਾਹਿਬ ਜੀ ਨੇ ਸ਼ਬਦ ਦੱਸਿਆ। ਬੇਨਤੀ ਕਰਾਂ ਕਿ ਅਸੀਂ ਜਦੋਂ ਸਮਾਂ ਆਉਂਦਾ ਮਿਸਲਾਂ ਦਾ, ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇੱਕ ਬੋਲ ਲਿਖਿਆ ਹੈ, ਉਹ ਕਹਿੰਦੇ ਨੇ ਸਿੱਖ ਕਸੂਰ ਨੂੰ ਫਤਿਹ ਕਰ ਲਈ ਜਾ ਰਹੇ ਆ ਤੇ ਜਿਹੜੇ ਅਰਦਾਸ ਦੇ ਸ਼ਬਦ ਉਹਨਾਂ ਵਰਤੇ, ਭਾਵੇਂ ਅਸੀਂ ਸ਼ਬਦ ਗੁਰੂ ਕਹਿੰਦੇ ਹਾਂ ਦਸਾਂ ਪਾਤਸ਼ਾਹ ਜੋਤ ਕਹਿੰਦੇ ਹਾਂ, ਮੈਂ ਕਹਿੰਦਾ ਰਤਨ ਸਿੰਘ ਭੰਗੂ ਉਹ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧਿਤ, ਉਹ ਕਹਿੰਦੇ ਨੇ ਉਸ ਵਕਤ ਜਿਹੜਾ ਸ਼ਬਦ ਸਿੱਖਾਂ ਸਰਦਾਰਾਂ ਨੇ ਵਰਤਿਆ ਅਰਦਾਸ ਵਿੱਚ, ਉਸ ਵਿੱਚ ਇਹ ਵਰਤਿਆ ਕਿ ਗੁਰੂ ਗ੍ਰੰਥ ਸਾਹਿਬ ਤੂੰ ਗੁਰੂ ਸਾਹਿਬ ਦੀ ਸੱਚੀ ਦੇਹ ਹੈ। ਦੇਖੋ ਜਿਹੜੇ ਸ਼ਬਦ ਉੱਥੇ ਵਰਤੇ, ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਲਿਖਿਆ ਕਿ ਅਰਦਾਸ ਵਿੱਚ ਕਿਹਾ ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ। ਸੱਚੀ ਦੇਹ ਸ਼ਬਦ ਦਾ ਅਰਥ ਕੀ ਹੈ? ਹੁਣ ਚਲੋ ਅੱਜ ਜਿਹੜਾ ਅਦਬ ਆਪਾਂ ਕਰਨੇ ਆ, ਮੈਂ ਪਿਛਲੇ ਦਿਨ ਵੀ ਕਿਹਾ ਆਪ ਜੀ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਸ਼ਬਦ ਨਗਰ ਕੀਰਤਨ ਵਰਤਨੇ, ਇਹ ਮੈਂ ਸਨੋਜੇ ਕਿਹਾ, ਪਰ ਠੀਕ ਹੋ ਮੰਨਣਾ ਨਾ ਮੰਨਣਾ ਆਪੋ ਆਪਣੇ ਖਿਆਲ ਨੇ, ਪਰ ਅਸੀਂ ਪਹਿਲਾਂ ਅੱਜ ਤੋਂ 40-50 ਸਾਲ ਪਹਿਲਾਂ ਜਿਹੜਾ ਸ਼ਬਦ ਵਰਤਦੇ ਸਾਂ ਉਹ ਜਲੂਸ ਹੀ ਵਰਤਦੇ ਸਾਂ। ਨਗਰ ਕੀਰਤਨ ਪ੍ਰਚਲਿਤ ਹੈ, ਸ਼ਬਦ ਹੈ, ਕੋਈ ਸ਼ੱਕ ਨਹੀਂ ਹੈ ਸਿੱਖਾਂ ਚ, ਪਰ ਜਲੂਸ ਜਿਹੜਾ ਸ਼ਬਦ ਹੈ ਉਸ ਦੀ ਆਪਣੀ ਇੱਕ ਮਹਾਨਤਾ ਹੈ। ਜਦੋਂ ਨਿਸ਼ਾਨ ਸਾਹਿਬ ਪੰਜ ਨਿਸ਼ਾਨਚੀ, ਪੰਜ ਪਿਆਰੇ, ਨਗਾਰਾ, ਪਾਲਕੀ, ਚਵਰ, ਸੰਗਤਾਂ ਦਾ ਇਕੱਠ, ਪਿਆਰਿਓ ਜਲੂਸ ਲਫ਼ਜ਼ ਬਿਲਕੁਲ ਵੀ ਮਾੜਾ ਨਹੀਂ। ਜਲੂਸ ਦੇ ਅਰਥ ਨੇ ਜਦੋਂ ਪਾਤਸ਼ਾਹ ਆਪਣੇ ਪੂਰੇ ਜਾਹੋ ਜਲਾਲ ਦੇ ਨਾਲ ਉਹਦੀ ਅਸਵਾਰੀ ਨਿਕਲਦੀ ਹੈ। ਇਹ ਹੀ ਕਾਰਨ ਸਾਡੇ ਬਜ਼ੁਰਗਾਂ ਨੇ ਜਲੂਸ ਸ਼ਬਦ ਵਰਤੇ, ਇਹਦਾ ਮਤਲਬ ਸੀ ਕਿ ਮੀਰੀ ਪੀਰੀ ਦਾ ਪਾਤਸ਼ਾਹ ਸ਼ਾਨੇ ਠਾਟ ਨਾਲ ਬਾਹਰ ਨਿਕਲਣ ਲੱਗਾ। ਪਰ ਮੈਂ ਬੇਨਤੀ ਕਰਾਂ ਉਹ ਸ਼ਬਦ ਦੇ ਵਰਤਦੇ ਆ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਉੱਥੇ ਸ਼ਬਦ ਆਵਾਜ਼ਾਂ ਨੇ, ਉੱਥੇ ਵਾਕ ਆਇਆ ਹੈ, ਪਰ ਨਾਲ ਉਦੋਂ ਆਵਾਜ਼ਾਂ ਸ਼ਬਦ ਪ੍ਰਚਲਿਤ ਸੀ। ਸਿੱਖ ਸੰਗਤ ਕੋ ਸੱਚ ਵਾਕ ਦੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ। ਇੱਥੇ ਇੱਕ ਹੋਰ ਗੱਲ ਜੀ ਆਈ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਜੋ ਮਹਾਰਾਜ ਦਾ ਹੁਕਮ ਅਸੀਂ ਸੀਸ ਚੁਕਾਨੇ ਆ। ਉੱਥੇ ਕਹਿੰਦੇ ਨੇ ਪੱਤਰੇ ਚੁੱਕ ਕੇ ਗ੍ਰੰਥ ਨੂੰ ਦੇਖਿਆ, ਚੱਕ ਪੱਤਰੇ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਿਓ ਖੜੋਵਾ। ਇਹ ਵੀ ਇੱਕ ਤਰੀਕਾ ਸੀ ਆਪਣੇ ਗੁਰੂ ਨੂੰ ਪੁੱਛਣਾ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਪਰਚੀਆਂ ਦਾ ਤਰੀਕਾ ਵੀ ਵਰਤਦੇ ਰਹੇ ਸਿੱਖ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵਰਤਿਆ ਗਿਆ ਕਿ ਇੱਕ ਤੇ ਲਿਖਿਆ ਸੀ ਕਿ ਫਤਿਹ ਦਰਸ਼ਨ, ਜਿਹੜੇ ਬੰਦਈ ਵਰਤਦੇ ਸਨ, ਇੱਕ ਤੇ ਲਿਖਿਆ ਸੀ ਵਾਹਿਗੁਰੂ ਜੀ ਕੀ ਫਤਿਹ। ਭਾਈ ਮਨੀ ਸਿੰਘ ਉਹਨਾਂ ਨੇ ਪਾਈਆਂ ਹਰ ਕੀ ਪੌੜੀ ਚ, ਵਾਹਿਗੁਰੂ ਜੀ ਕੀ ਫਤਿਹ। ਉਹ ਤਰ ਕੇ ਆ ਗਈ, ਫਤਿਹ ਦਰਸ਼ਨ ਨਹੀਂ ਸੀ ਬਾਹਰ ਨਿਕਲੀ। ਇਹ ਵੀ ਇੱਕ ਤਰੀਕਾ ਸੀ ਪੁਰਾਣੇ ਵਰਤਦੇ ਨੇ। ਮੈਂ ਸਿਰਫ ਇੱਕ ਬੇਨਤੀ ਕੀਤੀ ਜੀ ਕਿ ਕੱਲ ਤੱਕ ਔਰ ਅੱਜ ਵੀ ਕਿ ਆਪਣੇ ਗੁਰੂ ਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਸੀ ਪੁੱਛਿਆ ਹੈ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀਂ ਥਾਉ, ਹੋਰ ਕੋਈ ਥਾਂ ਨਹੀਂ। ਮਹਾਰਾਜ ਕਿਸ ਚੀਜ਼ ਦੀ? ਕਹਿਣ ਲੱਗੇ ਖਰਬਿਨ ਜੀਓ ਜਲ ਬਲ ਜਾਓ। ਖਰੀ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ, ਜੀਓ ਦਾ ਲਫ਼ਜ਼ੀ ਅਰਥ ਜਿੰਦ ਕਰੀਏ, ਅੰਦਰ ਕਰੀਏ। ਜਲ ਬਲ ਦੋਨੋਂ ਸ਼ਬਦ ਮੈਂ ਵਰਤੇ ਸਨ, ਜਲ ਦਾ ਅਰਥ ਵੀ ਸੜਨਾ ਤੇ ਬਲ ਦਾ ਅਰਥ ਵੀ ਸੜਨਾ। ਅਸੀਂ ਇਹ ਦੋਨੋਂ ਸ਼ਬਦ ਵਰਤਨੇ, ਫਲਾਣਾ ਬੰਦਾ ਗੱਲ ਸੁਣ ਕੇ ਜਲ ਬਲ ਗਿਆ। ਇੱਥੇ ਮਹਾਰਾਜ ਜੀ ਨੇ ਜਲ ਔਰ ਬਲ ਜਿਹੜੇ ਦੋਨੋਂ ਸ਼ਬਦ ਨੇ, ਜਲ ਬਲ ਇਹਦਾ ਅਰਥ ਹੈ ਸੜ ਜਾਣਾ, ਭੁੱਜ ਜਾਣਾ। ਆਓ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਚੋਂ ਦੇਖੀਏ ਕਿ ਸਾੜਨ ਦਾ ਕੰਮ ਤਾਂ ਅੱਗ ਦਾ ਹੈ ਨਾ ਜੀ, ਅੱਗ ਸਾੜਦੀ ਹੈ। ਦਾਸ ਦੇ ਮਨ ਸੀ ਵੀ ਇੱਕ ਪੱਖ, ਪਰ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਅੱਗ ਦਾ ਜ਼ਿਕਰ ਕੀਤਾ, ਉਹਨਾਂ ਨੇ ਕੇਵਲ ਤਾਂ ਕੇਵਲ ਬਾਹਰ ਕਿਸੇ ਇੰਧਨ ਨੂੰ ਬਾਲਣ ਨੂੰ ਲੱਗੀ ਹੋਈ ਅੱਗ ਦਾ ਜ਼ਿਕਰ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਅੱਗ ਬਾਰੇ ਜਿਹੜਾ ਸ਼ਬਦ ਵਰਤਿਆ ਨਾ ਜੀ, ਉਹ ਕੇਤੇ ਵਰਤਿਆ ਹੈ। ਹਾਲਾਂ ਅੱਗ ਬਾਰੇ ਸ਼ਬਦ ਮਹਾਰਾਜ ਜੀ ਨੇ ਨਾ ਜੀ ਚਾਰ ਵੀ ਗਿਣਤੀ ਦਾ ਵਰਤਿਆ ਅੱਗ ਲਈ, ਕੇਤੇ ਸ਼ਬਦ ਵੀ ਵਰਤਿਆ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਅੰਤਰ ਬਾਹਰ ਦੀ ਅੱਗ ਦਾ ਜ਼ਿਕਰ ਵੀ ਕੀਤਾ। ਪਰ ਇਹ ਅੱਗ ਕਿਹੜੀ ਹੈ? ਇੱਕ ਤਾਂ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ ਕਿ ਕੇਤੇ ਪਵਨ ਪਾਣੀ ਬੈਸੰਤਰ ਸ਼ਬਦ ਵਰਤਨੇ, ਬੈਸੰਤਰ ਦਾ ਅਰਥ ਅੱਗ ਹੈ। ਇੱਥੇ ਮਹਾਰਾਜ ਜੀ ਨੇ ਇੱਕ ਦੋ ਨਹੀਂ, ਕਹਿੰਦੇ ਨੇ ਪਤਾ ਨਹੀਂ ਕਿੰਨੀ ਤਰ੍ਹਾਂ ਦੀ ਅੱਗ ਪਰਮਾਤਮਾ ਨੇ ਪੈਦਾ ਕੀਤੀ। ਉਹ ਸੂਝਵਾਨ ਇਹ ਵੀ ਕਹਿੰਦੇ ਆ ਕਿ ਚਾਰ ਤਰ੍ਹਾਂ ਦੀ ਅੱਗ ਮੰਨੀ ਗਈ ਹੈ ਜੀ, ਜਿਵੇਂ ਬਾਹਰਮੁਖੀ ਅੱਗ ਜੰਗਲ ਨੂੰ ਲੱਗੇ ਦਾਵਾ ਅਗਨ, ਸਮੁੰਦਰ ਵਿੱਚ ਲੱਗੀ ਕੋਈ ਅੱਗ ਬੜਵਾ ਅਗਨ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਪੇਟ ਦੀ ਜਾਂ ਸਾਡੇ ਸਰੀਰ ਵਿੱਚ ਭੋਜਨ ਨੂੰ ਜਿਹੜੀ ਐਨਰਜੀ ਪਚਾ ਰਹੀ ਹੈ, ਉਹਦੇ ਲਈ ਸ਼ਬਦ ਵਰਤਿਆ ਗਿਆ ਜਠਰਾਗਨ, ਜਠਰ ਦੀ ਅੱਗ, ਪੇਟ ਦੀ ਅੱਗ, ਜਿਹਦਾ ਜ਼ਿਕਰ ਮਹਾਰਾਜ ਜੀ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਅੱਗ ਦਾ ਜ਼ਿਕਰ ਕੀਤਾ। ਉਸ ਤੋਂ ਅੱਗੇ ਅੱਗ ਬਿਰਹ ਦੀ ਵੀ ਹੈ, ਵਾਸ਼ਨਾ ਦੀ ਵੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਿਆਰਿਓ ਇੱਕ ਅੱਗ ਹੋਵੇ ਕਿ ਜਿਹੜੀ ਸਾਡੇ ਅੰਦਰ ਦੇ ਸਾਰੇ ਔਗਣਾਂ ਨੂੰ ਫੂਕ ਕੇ ਅੰਦਰ ਨੂੰ ਸ਼ੁੱਧ ਕਰ ਦਿੰਦੀ ਏ, ਤੇ ਇੱਕ ਅੱਗ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਦੱਸੀ ਹੈ ਸੱਚ ਇਹ ਵੇ ਜਿਹੜੀ ਲੱਗ ਜਾਏ ਤੇ ਅੰਦਰ ਦੇ ਗੁਣਾਂ ਨੂੰ ਫੂਕ ਕੇ ਔਗੁਣਾਂ ਨੂੰ ਪ੍ਰਗਟ ਕਰ ਦਿੰਦੀ ਹੈ। ਅੱਗ ਦਾ ਕੰਮ ਸਾੜਨਾ ਹੈ, ਬਿਰਹਾ ਦੀ ਅਗਨਵੀ ਹੈ ਤੇ ਤ੍ਰਿਸ਼ਨਾ ਅਗਨਵੀ ਹੈ। ਤ੍ਰਿਸ਼ਨਾ ਨੂੰ ਵੀ ਆਪਾਂ ਅਗਨ ਕਹਿੰਦੇ ਹਾਂ, ਜਿਹੜਾ ਮਹਾਰਾਜ ਸ਼ਬਦ ਵਰਤਿਆ ਇਹ ਜਲ ਬਲ ਜਾਓ ਦਾ ਤ੍ਰਿਸ਼ਨਾ ਦੇ ਰੂਪ ਚ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਰਹਾ ਦੀ ਵੀ ਅੱਗ ਹੈ, ਜਿਸ ਨੂੰ ਨਾਮ ਭੁੱਲ ਜਾਏ ਉਹਦੇ ਅੰਦਰ ਵੀ ਅੱਗ ਹੈ, ਤੇ ਕਮਾਲ ਦੀ ਗੱਲ ਜਿਹੜਾ ਨਾਮ ਜਪਦਾ ਉਹਦੇ ਅੰਦਰ ਵੀ ਅੱਗ ਹੈ। ਥੋੜਾ ਜਿਹਾ ਇਹਨੂੰ ਆਪਾਂ ਬਾਣੀ ਚੋਂ ਪਹਿਲਾਂ ਦੇਖ ਲਈਏ। ਹਜ਼ੂਰ ਦਾ ਇੱਕ ਬਚਨ ਹੈ, ਮਾਧੋ ਕਬੀਰ ਸਾਹਿਬ, ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਹੁਣ ਇੱਥੇ ਮਹਾਰਾਜ ਸ਼ਬਦ ਵਰਤਿਆ ਅੰਦਰ ਸੜ ਗਿਆ, ਉੱਥੇ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਕੈਸੀ ਕਿਰਪਾ ਵਰਤਾਈ, ਆਮ ਤੌਰ ਤੇ ਅੱਗ ਲੱਗੇ ਤੇ ਪਾਣੀ ਨਾਲ ਆਪਾਂ ਬੁਝਾਨੇ ਆ, ਤੇ ਕਬੀਰ ਸਾਹਿਬ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ, ਅੰਦਰ ਦੀ ਤ੍ਰਿਪਤੀ ਨਹੀਂ ਹੋ ਰਹੀ, ਕਿਉਂਕਿ ਜਲ ਮੈਂ ਅਗਨ ਉੱਠੀ ਅਧਕਾਏ। ਹੁਣ ਪਿਆਸ ਵਿੱਚ ਪਾਣੀ ਵਿੱਚ ਵੀ ਇੱਕ ਅੱਗ ਉੱਠ ਗਈ, ਇਸ ਅੱਗ ਨੂੰ ਕੌਣ ਬੁਝਾਏਗਾ? ਇਹ ਨਾ ਤਾਂ ਤ੍ਰਿਸ਼ਨਾ ਦੀ ਅੱਗ ਹੈ, ਨਾ ਵਾਸ਼ਨਾ ਦੀ ਅੱਗ ਹੈ, ਨਾ ਇਹ ਜਠਰਾਗਨ ਹੈ। ਇਹ ਅਸਲ ਚ ਅਗਨ ਉਹ ਹੈ ਜਿਹੜੀ ਨਾਮ ਜਪਣ ਵਾਲੇ ਵਿੱਚ ਇੰਨੀ ਕੁ ਤੀਬਰਤਾ ਪੈਦਾ ਕਰ ਦਿੰਦੀ ਏ ਕਿ ਅੱਠੇ ਪੈਰ ਚੌਵੀ ਘੰਟੇ ਸਵਾਸ ਸਵਾਸ ਖਿੰਨ ਖਿੰਨ ਨਿਮਕ ਨਿਮਕ ਜਿੰਨਾ ਮਰਜ਼ੀ ਉਹ ਨਾਮ ਜਪੀ ਜਾਏ ਪਰ ਅੰਦਰ ਇੱਕ ਅਭਿਲਾਸ਼ਾ ਇਹੋ ਜਿਹੀ ਪੈਦਾ ਹੁੰਦੀ ਏ ਜਿਹੜਾ ਅੰਦਰ ਤ੍ਰਿਪਤ ਨਹੀਂ ਹੁੰਦਾ, ਵਾਰ ਵਾਰ ਪੁਕਾਰ ਕੇ ਕਹਿਣ ਲੱਗ ਪੈਂਦਾ ਹੁਣ ਇੱਕ ਜੀਵ ਨਹੀਂ ਸਾਰੇ ਰੋਮ ਹੀ ਜੇਵਾ ਬਣਾ ਦੇ ਮੈਂ ਤੇਰੀ ਬੰਦਗੀ ਕਰ ਸਕਾਂ। ਇਸ ਨੂੰ ਥੋੜਾ ਜਿਹਾ ਫਿਰ ਸੁਣਿਓ ਜੀ, ਮੈਂ ਇਸ ਅੱਗ ਦਾ ਜ਼ਿਕਰ ਕਰ ਰਿਹਾ, ਇਹ ਨੈਗੇਟਿਵ ਨਹੀਂ, ਇਹ ਕਿਸੇ ਖੁਸ਼ ਕਿਸਮਤ ਅੰਦਰ ਪੈਦਾ ਹੁੰਦੀ ਹੈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਇੱਥੇ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹ ਅੱਗ ਕੈਸੀ ਹੈ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਹੁਣ ਇਹ ਵੀ ਤੇ ਇੱਕ ਅੱਗ ਹੈ ਜੀ, ਇਹ ਅੱਗ, ਇਹ ਵੀ ਇੱਕ ਅੰਦਰ ਦੀ ਭੁੱਖ ਪੂਰੀ ਨਹੀਂ ਹੋ ਰਹੀ। ਮਹਾਰਾਜ ਜਿਹੜਾ ਇਹ ਚ ਜ਼ਿਕਰ ਕੀਤਾ ਉਹਦੇ ਵਿੱਚ ਪਹਿਲਾਂ ਮਹਾਰਾਜ ਨੇ ਸ਼ਬਦ ਵਰਤਿਆ ਮਾਰੂ, ਮਾਰੂ ਦਾ ਲਫ਼ਜ਼ੀ ਅਰਥ ਇੱਥੇ ਰਾਗ ਨਹੀਂ, ਮਾਰੂ ਦਾ ਅਰਥ ਹੈ ਮਾਰੂ ਥਲ, ਜਿੱਥੇ ਸਿਰਫ ਰੇਤ ਹੀ ਰੇਤ ਤੇ ਪਾਣੀ ਦੀ ਬੂੰਦ ਵੀ ਨਹੀਂ। ਮਾਰੂ ਮੀਂਹ ਨਾ ਤ੍ਰਿਪਤਿਆ, ਜਿੰਨੀ ਮਰਜ਼ਾ ਮੀਂਹ ਪੈ ਜਾਏ ਬਾਰਿਸ਼ ਹੋ ਜਾਏ ਪਰ ਮਾਰੂ ਥਲ ਦੀ ਰੇਤ ਨਹੀਂ ਰੱਜਦੀ ਪਈ। ਸਵੇਰੇ ਬਾਰਿਸ਼ ਰੱਜ ਕੇ ਹੋ ਜਾਏ ਤੇ ਤੁਸੀਂ ਘੰਟੇ ਡੇਢ ਬਾਅਦ ਜਾ ਕੇ ਦੇਖੋ ਰੇਤ ਫਿਰ ਸੁੱਕੀ ਦੀ ਸੁੱਕੀ। ਸੁਣੀ ਇਸ ਬੇਨਤੀ ਨੂੰ ਮਹਾਰਾਜ ਨੇ ਕਿਸ ਢੰਗ ਨਾਲ ਪ੍ਰਮਾਣ ਇਹ ਮੈਂ ਅਰਜ਼ ਕਰਨੀ ਹੈ ਜੀ, ਇੱਕ ਵਾਸ਼ਨਾ ਬਾਰਮੁਖੀ ਅੱਗ, ਇੱਕ ਬਿਰਹਾ ਦੀ ਅੱਗ, ਤੇ ਦੇਖੋ ਸੜਦੇ ਦੋਨੋਂ ਨੇ। ਦੋਨੋਂ ਵਿੱਚ ਕਿਹਾ ਜਿਹਨੂੰ ਨਾਮ ਭੁੱਲਦਾ ਉਹ ਵੀ ਕਹਿੰਦਾ ਮੇਰਾ ਜੀਓ ਤਪ ਰਿਹਾ ਹੈ, ਤੇ ਜਿਹਨੂੰ ਨਾਮ ਚੇਤੇ ਆਉਂਦਾ ਕਹਿੰਦਾ ਰੱਬਾ ਮੈਂ ਕਰਾਂ ਕਿ ਮੇਰਾ ਜੀਓ ਤਪ ਰਿਹਾ ਹੈ। ਮੈਂ ਤਾਂ ਇੱਥੇ ਥੋੜੀ ਜਿਹੀ ਗੱਲ ਖੋਲਣੀ ਚਾਹੁੰਦਾ ਬਾਣੀ ਚੋਂ ਕਿ ਮਾਰੂ ਥਲ ਚ ਮੀਂਹ ਪੈ ਜਾਏ, ਮਾਰੂ ਥਲ ਰੇਤ ਨਹੀਂ ਰੱਜਦੀ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਅੱਗ ਬਾਲ ਕੇ ਜਿੰਨਾ ਮਰਜ਼ੀ ਬਾਲਣ ਪਾਈ ਜਾਓ ਅੱਗ ਕਦੀ ਵੀ ਰੱਜਦੀ ਨਹੀਂ, ਰਾਜਾ ਰਾਜ ਨਾ ਤ੍ਰਿਪਤਿਆ, ਜਿੰਨਾ ਮਰਜ਼ੀ ਰਾਜ ਭਾ ਕੋਈ ਕਮਾਲ ਹੈ ਕੋਈ ਟਾਵਾਂ ਟਾਵਾਂ ਨਹੀਂ, ਤੇ ਮਰਦੇ ਦਮ ਤੱਕ ਬੰਦੇ ਦੇ ਅੰਦਰ ਦੀ ਵਾਸ਼ਨਾ ਰਾਜ ਤੋਂ ਤ੍ਰਿਪਤ ਨਹੀਂ ਹੁੰਦੀ। ਤੇ ਚੌਥਾ ਮਹਾਰਾਜ ਜੀ ਨੇ ਕਿਹਾ ਸਮੁੰਦਰ ਵਿੱਚ ਰੋਜ਼ ਨਦੀਆਂ ਪੈ ਰਹੀਆਂ ਨੇ, ਦੇਖੋ ਸਾਰੇ ਬਰਸਾਤੀ ਦਰਿਆ ਨਦੀਆਂ ਨਾਲੇ ਚਸ਼ਮੇ ਜਿਹੜੇ ਚੱਲਦੇ ਆ ਸਾਰੇ ਸਮੁੰਦਰ ਚ ਡਿੱਗਦੇ ਪਏ ਆ, ਸਦੀਆਂ ਹੋ ਗਈਆਂ ਨੇ। ਸਮੁੰਦਰ ਨੇ ਕਿਹਾ ਹੁਣ ਬਸ ਕਰੋ, ਹੁਣ ਤਾਂ ਮੈਂ ਰੱਜ ਗਿਆ। ਮਹਾਰਾਜ ਕਹਿੰਦੇ ਆ ਇੰਨਾ ਸਮੁੰਦਰ ਚ ਪਾਣੀ ਡਿੱਗ ਰਿਹਾ ਹੈ। ਕਈਆਂ ਨੇ ਗੁਰਮੁਖਾਂ ਨੇ ਇਹ ਵੀ ਅਰਥ ਕੀਤੇ ਨੇ ਸਾਇਰ ਭਰੇ ਕੇ ਸੁੱਖ, ਕਿ ਜਿੰਨਾ ਮਰਜ਼ੀ ਸੂਰਜ ਜਾਂ ਸੁੱਕਾ ਪਾ ਦਿਓ ਸਮੁੰਦਰ ਨੇ ਕਿਹੜਾ ਰੱਜਣਾ, ਪਰ ਨਹੀਂ, ਜਿੰਨਾ ਮਰਜ਼ੀ ਪਾਣੀ ਦਰਿਆਵਾਂ ਦਾ ਨਦੀਆਂ ਦਾ ਮੀਂਹ ਪਈ ਜਾਏ ਤੁਹਾਡੇ ਨੇੜੇ ਸਮੁੰਦਰ ਹੈ ਉਹ ਸਾਰਾ ਖਿੱਚੀ ਜਾਂਦਾ ਹੈ, ਕਦੀ ਉਹ ਰੱਜ ਕੇ ਕਹਿੰਦਾ ਬਸ ਕਰੋ। ਮਹਾਰਾਜ ਕਹਿੰਦੇ ਆ ਇਹ ਵੀ ਇੱਕ ਅੱਗ ਹੈ, ਮਾਰੂ ਥਲ ਦੀ ਪਿਆਸ ਬਰਸਾਤ ਨਾਲ ਨਹੀਂ ਬੁੱਝਦੀ, ਉਹ ਬਣੀ ਰਹਿੰਦੀ ਹੈ। ਅੱਗ ਦੀ ਭੁੱਖ ਬਾਲਣ ਪਾ ਕੇ ਨਹੀਂ ਕਦੀ ਮੁੱਕਦੀ, ਉਹ ਕਈ ਸਾਲ ਬਲਦੀ ਕੋਈ ਵੀ ਬਾਲਣ ਮੰਗਦੀ ਹੈ, ਰਾਜ ਕਈ ਦਹਾਕੇ ਕਰਕੇ ਅੰਦਰ ਨਹੀਂ ਰੱਜਦਾ। ਮਹਾਰਾਜ ਕਹਿੰਦੇ ਆ ਸਮੁੰਦਰ ਜਿੰਨਾ ਮਰਜ਼ੀ ਪਾਣੀ ਪਾ ਦਿਓ ਸਮੁੰਦਰ ਨਹੀਂ ਰੱਜਦਾ, ਜਿਹਦੇ ਅੰਦਰ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਰਕਾਏ, ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਭੁੱਖ ਪੈਦਾ ਹੋ ਜਾਏ ਉਹਦੇ ਅੰਦਰ ਇਹੋ ਜੀ ਅੱਗ ਬਲਦੀ ਹੈ, ਸਾਰੀ ਜ਼ਿੰਦਗੀ ਜਪ ਕੇ ਨਹੀਂ ਰੱਜਦਾ ਪਿਆ। ਇਹਦਾ ਯਾਦ ਰੱਖਿਓ, ਇੱਥੇ ਪਦਾਰਥਾਂ ਦਾ ਜ਼ਿਕਰ ਨਹੀਂ। ਉਹ ਕਹਿੰਦਾ ਹੋਰ ਮੈਂ ਬੰਦਗੀ ਕਰਾਂ, ਹੋਰ ਮੈਂ ਆਪਣਾ ਆਪਣਾ ਨੇਮ ਨਿਭਾਵਾਂ, ਹੋਰ ਮੇਰੇ ਤੇ ਬਖਸ਼ਿਸ਼ ਕਰ ਦੇ। ਬੇਨਤੀ ਜੀ, ਇੱਕ ਇਹ ਅੱਗ ਹੈ ਜਿਹੜੀ ਅੰਦਰ ਲਗਾਤਾਰ ਬਲਦੀ ਹੈ, ਇਸ ਅੱਗ ਵਿੱਚੋਂ ਹੀ ਅਸੀਂ ਬਿਰਹਾ ਦੀ ਅੱਗ ਕਹਿੰਦੇ। ਹੁਣ ਦੇਖੋ ਮਹਾਰਾਜ ਨੇ ਸ਼ਬਦ ਵਰਤਿਆ, ਹਰ ਬਿਨ ਜੀਓ ਜਲ ਬਲ ਜਾਓ। ਬਾਬੇ ਫਰੀਦ ਨੇ ਇੱਕ ਸ਼ਬਦ ਵਰਤਿਆ, ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੌ ਸੌ ਲੋਰੂ, ਤੈ ਸ਼ਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ਹਿ ਨਾਹੀ ਦੋਸ਼, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹੋ ਬਿਰਹ ਜਾਲੀ। ਇਹ ਵੀ ਸੜ ਗਈ, ਕੋਇਲ ਨੂੰ ਅੱਗ ਲੱਗ ਗਈ। ਉਹ ਕਹਿੰਦੇ ਨੇ ਮੇਰਾ ਰੰਗ ਜਦੋਂ ਕਾਲਾ ਤੁਸੀਂ ਦੇਖਦੇ ਹੋ, ਮੈਨੂੰ ਅੱਗ ਲੱਗ ਗਈ, ਮੈਂ ਸੜ ਗਈ। ਪਰ ਇੱਥੇ ਮੈਂ ਤਾਂ ਕਿਹਾ ਵੀ ਖਰਬਿਨ ਉਹ ਅੱਗ ਕਿਸੇ ਨੂੰ ਲੱਗ ਜਾਏ, ਬਿਰਹਾ ਦੀ ਅੱਗ ਸੱਚ ਇਹ ਵੀ ਉਹ ਬਖਸ਼ਿਸ਼ ਕਰਦੀ ਹੈ ਕਿ ਤਪ ਤਪ, ਇਹਦਾ ਅਰਥ ਮੈਂ ਪਿਆਰੇ ਨੂੰ ਮਿਲਦੇ ਲਈ ਮੇਰੇ ਅੰਦਰ ਨੂੰ ਟਿਕਾ ਨਹੀਂ, ਕਾਲੀ ਪੈਂਦੀ ਭਿੱਖ, ਮੈਂ ਉਸ ਨੂੰ ਮਿਲਣਾ ਲੋਚਣਾ, ਆਪਣੇ ਹੱਥਾਂ ਨੂੰ ਮੈਂ ਮਲ ਰਿਹਾ ਹਾਂ। ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੌ ਸੌ ਲੋਰੂ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ਹਿ ਨਾਹੀ ਦੋਸ਼। ਕਹਿੰਦੇ ਨੇ ਮੇਰੇ ਅੰਦਰ ਇੱਕ ਅੱਗ ਲੱਗ ਗਈ, ਉਦਾਹਰਨ ਕੋਇਲ ਦੀ ਦੇ ਰਹੇ ਆ। ਕਹਿੰਦੇ ਨੇ ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਤੇਰੇ ਖੰਭਾਂ ਦਾ ਰੰਗ ਕਾਲਾ ਕਿਉਂ ਪੈ ਗਿਆ? ਤੇ ਕੋਇਲ ਕਹਿੰਦੀ ਜਿਹਨੂੰ ਫੂਕ ਦਿੱਤਾ ਜਾਏ ਉਹਦਾ ਰੰਗ ਕੋਲਿਆਂ ਦੀ ਤਰ੍ਹਾਂ ਕਾਲਾ ਪੈ ਜਾਂਦਾ ਹੈ, ਮੇਰੇ ਖੰਭ ਤਾਂ ਕਾਲੇ ਹੋ ਗਏ, ਮੈਨੂੰ ਬਿਰਹਾ ਦੀ ਅੱਗ ਨੇ ਫੂਕ ਦਿੱਤਾ। ਪਰ ਜਿਹਨੂੰ ਨਾਮ ਭੁੱਲ ਜਾ ਕਾਲਾ ਤਾਂ ਉਹ ਵੀ ਹੋ ਜਾਂਦਾ। ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉਂ, ਜਾਂ ਅਸੀਂ ਬਾਣੀ ਚ ਪੜ੍ਹਦੇ ਹਾਂ ਮੱਥੇ ਤਿੰਨ ਕਾਲੇ। ਪਰ ਇੱਥੇ ਕੋਇਲ ਕਹਿੰਦੀ ਮੈਂ ਵੀ ਕਾਲੀ ਹੋ ਗਈ, ਮੈਂ ਤਾਂ ਬੇਨਤੀ ਕਰ ਰਿਹਾ। ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਚੋਂ ਅੱਗ ਦੇ ਪਰਪੇਖ ਨੂੰ ਪੜ੍ਹੀਏ, ਕਿਤੇ ਉਹ ਬਿਰਹਾ ਦੇ ਰੂਪ ਚ ਆਉਂਦੀ ਹੈ, ਕਿਤੇ ਤ੍ਰਿਸ਼ਨਾ ਦੇ ਰੂਪ ਚ ਆਉਂਦੀ ਹੈ। ਜਦੋਂ ਸੁਨਾਰ ਅੱਗ ਬਾਲਦਾ ਉਹ ਕੁਝ ਹੋਰ ਕੰਮ ਕਰਦੀ ਏ, ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗ ਜਾਂਦੀ ਹੋਰ ਕੰਮ ਕਰਦੀ ਏ। ਘਰ ਨੂੰ ਲੱਗੀ ਹੋਈ ਅੱਗ ਉਹ ਸਭ ਕੁਝ, ਦੁਕਾਨ ਨੂੰ ਲੱਗੀ ਅੱਗ ਸਭ ਕੁਝ ਫੂਕ ਦਿੰਦੀ ਏ, ਤੇ ਜਦੋਂ ਸੁਨਾਰ ਕਿਤੇ ਅੱਗ ਬਾਲਦਾ ਕੁਠਾਲੀ ਥੱਲੇ, ਸੇਕ ਉਹ ਵੀ ਦਿੰਦੀ ਏ, ਪਰ ਉਹ ਸੋਨੇ ਦੀ ਮੈਲ ਨੂੰ ਸਾੜ ਕੇ ਉਹਨੂੰ ਸ਼ੁੱਧ ਕਰ ਦਿੰਦੀ। ਮੈਂ ਬੇਨਤੀ ਕਰਾਂ, ਇੱਕ ਤਾਂ ਅੱਗ ਇਹ ਵੀ ਜੀ ਜਿਹੜੀ ਬਿਰਹਾ ਦੀ ਅਗਨ ਕਿਹਾ, ਉਹ ਅੱਗ ਔਗੁਣਾਂ ਨੂੰ ਫੂਕ ਦਿੰਦੀ ਹੈ, ਗੁਣਾਂ ਨੂੰ ਜਿਹੜੀ ਏ ਉਹ ਪ੍ਰਫੁੱਲਤ ਕਰਦੀ ਹੈ। ਦੂਸਰੀ ਬੇਨਤੀ ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਆ ਕਿ ਖਰਬਿਨ ਜੀਓ ਜਲ ਬਲ ਜਾਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਸੜ ਰਿਹਾ ਹੈ। ਹੁਣ ਆ ਇਸ ਤਰ੍ਹਾਂ ਅੱਗ ਨਹੀਂ ਜਿਵੇਂ ਆਪਾਂ ਬਾਹਰ ਮੁਖੀ ਦੇਖੀਏ, ਅੰਦਰ ਨੂੰ ਅੱਗ ਸਾੜਦੀ ਹੈ ਉਹ ਕਈ ਰੂਪਾਂ ਚ। ਉਂਜ ਗੁਰੂ ਸਾਹਿਬ ਨੇ ਕਿਰਪਾ ਕੀਤੀ, ਚਾਰ ਤਰ੍ਹਾਂ ਦੀ ਅੱਗ ਦੇ ਦਰਿਆ ਮਾਨਵੀ ਸਰੀਰ ਵਿੱਚ ਚੱਲਣ ਦਾ ਜ਼ਿਕਰ ਕੀਤਾ ਹੈ। ਇਹ ਸ਼ਬਦ ਹੈ ਮਹਾਰਾਜ ਦਾ ਜੀ, ਕਿ ਕਿਹੜੀ ਕਿਹੜੀ ਅੱਗ ਅੰਦਰ ਨੂੰ ਸਾੜ ਰਹੀ। ਉਹ ਸ਼ਬਦ ਹੈ ਖੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਜਿਹਨੂੰ ਮਹਾਰਾਜ ਕਹਿੰਦੇ ਨੇ ਵੀ ਅੰਦਰ ਸੜ ਰਿਹਾ ਨਾਮ ਤੋਂ ਬਿਨਾਂ। ਸਤਿਗੁਰੂ ਕਹਿੰਦੇ ਖੰਸ, ਤੇ ਮੈਂ ਅਰਜ਼ ਕਰਾਂ ਇੱਥੇ ਖੰਸ ਦਾ ਲਫ਼ਜ਼ੀ ਅਰਥ ਨਾ ਤਾਂ ਪੰਛੀ ਹੈ, ਨਾ ਇਹਦਾ ਅਰਥ ਕੋਈ ਬ੍ਰਹਮ ਗਿਆਨੀ ਹੈ। ਇੱਥੇ ਖੰਸ ਦਾ ਲਫ਼ਜ਼ੀ ਅਰਥ ਵਿਦਵਾਨ ਟੀਕਾਕਾਰਾਂ ਨੇ ਹਿੰਸਾ ਕੀਤਾ ਹੈ। ਹਿੰਸਾ ਦਾ ਅਰਥ ਕਰਾਂਗੇ ਮਨ ਦੀ ਨਿਰਦੈਤਾ, ਮਨ ਦਾ ਕਠੋਰ ਹੋਣਾ। ਇਹਨੂੰ ਵੀ ਇੱਕ ਅੱਗ ਕਿਹਾ ਜੀ, ਨਿਰਦੈਤਾ, ਥੋੜੀ ਜਿਹੀ ਦੀ ਵਿਆਖਿਆ ਆਪਾਂ ਕਰ ਲੈਂਦੇ ਹਾਂ ਅੱਗੇ। ਖੇਤ, ਇਸ ਨੂੰ ਵੀ ਅੱਗ ਕਿਹਾ। ਇੱਥੇ ਖੇਤ ਦਾ ਅਰਥ ਪ੍ਰੇਮ ਨਹੀਂ, ਇੱਥੇ ਹੇਤ ਦਾ ਅਰਥ ਉਹਨਾਂ ਨੇ ਮੋਹ ਕੀਤਾ ਹੈ। ਲੋਭ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ ਤਮਾ, ਲਾਲਚ, ਤੇ ਕੋਪ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ ਕ੍ਰੋਧ, ਗੁੱਸਾ। ਮਹਾਰਾਜ ਕਹਿੰਦੇ ਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੇ ਬਿਰਹਾ ਦੀ ਅੱਗ ਅੰਦਰ ਨਹੀਂ ਪ੍ਰਵਾਹਤ ਤੇ ਸੜਨਾ ਫਿਰ ਵੀ ਅੰਦਰ ਨਿਵੇਂ, ਫਿਰ ਉੱਥੇ ਚਾਰ ਤਰ੍ਹਾਂ ਦੀ ਅੱਗ ਲੱਗੀ ਏ। ਇੱਕ ਹਿੰਸਾ ਦੀ ਅੱਗ ਹੈ, ਦੂਸਰੀ ਮੋਹ ਦੀ ਅੱਗ ਹੈ, ਤੀਸਰੀ ਲੋਭ ਦੀ ਅੱਗ ਹੈ, ਤੇ ਚੌਥੀ ਮਹਾਰਾਜ ਕਹਿੰਦੇ ਕ੍ਰੋਧ ਦੀ, ਗੁੱਸੇ ਦੀ ਅੱਗ ਹੈ। ਇਹ ਚਾਰੇ ਸਾੜਦੀਆਂ ਪਈਆਂ ਨੇ। ਥੋੜਾ ਜਿਹਾ ਪਹਿਲਾਂ ਅਸੀਂ ਲਫ਼ਜ਼ ਲਈਏ ਹਿੰਸਾ। ਹਿੰਸਾ ਇੱਕ ਹੁੰਦਾ ਸਰੀਰਕ ਤੌਰ ਤੇ ਕਿਸੇ ਨੂੰ ਮਾਰਿਆ ਜਾਂਦਾ, ਜ਼ੁਲਮ ਕੀਤਾ ਜਾਂਦਾ ਹੈ। ਹਿੰਸਾ ਤਾਂ ਕਈ ਤਰ੍ਹਾਂ ਦੀ ਹੈ ਜੀ, ਲੋਕ ਬੋਲ ਕੇ ਵੀ ਹਿੰਸਾ ਕਰਦੇ ਆ, ਜ਼ਬਾਨ ਤੋਂ ਫਿੱਕੇ ਬੋਲ ਕਹਿ ਕੇ ਵੀ ਹਿੰਸਾ ਕਰਦੇ ਆ। ਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਵੀ ਕਿਹਾ ਹੈ ਕਹਿੰਦੇ ਨੇ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਕਿਸੇ ਸ਼ਸਤਰ ਨਾਲ ਵਾਰ ਨਹੀਂ ਕਰਦਾ, ਸਿਰਫ ਜ਼ਬਾਨ ਤੋਂ ਹੀ ਫਿੱਕਾ ਬੋਲ ਬੋਲਦਾ ਤੇ ਅੰਦਰ ਦੀ ਹਿੰਸਾ ਕਰ ਦਿੰਦਾ ਹੈ। ਬਾਬੇ ਫਰੀਦ ਦੇ ਜਿਹੜੇ ਸ਼ਬਦ ਨੇ, ਸ਼ਲੋਕ ਨੇ, ਉਹਨਾਂ ਦੇ ਦੋ ਆਖਰੀ ਸ਼ਲੋਕ ਕਿਤੇ ਪੜਿਓ, ਉਸ ਵਿਚ ਇਕ ਬਚਨ ਕਰਦੇ ਨੇ, ਇਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਮੇ। ਹੁਣ ਇਹ ਕੀ ਜੇ ਹਿੰਸਾ ਨਾਲ ਸੰਬੰਧਿਤ ਹੈ। ਇਕ ਫਿੱਕਾ ਨਾ ਗਾਲਾਏ, ਤੂੰ ਆਪਣੀ ਜ਼ਬਾਨ ਤੋਂ ਫਿੱਕਾ ਨਾ ਬੋਲ, ਕੌੜਾ ਨਾ ਬੋਲ, ਸਾਰਿਆਂ ਵਿਚ ਉਹ ਪਰਮਾਤਮਾ ਧਣੀ ਜਿਹੜਾ ਵਾਹਿਗੁਰੂ ਧਣੀ ਦਾ ਲਫ਼ਜ਼ੀ ਅਰਥ ਮਾਲਕ, ਸਭਨਾ ਮੈਂ ਸੱਚਾ ਧਨੀ, ਖਿਆਓ ਨਾ ਕਹੀ ਠਾਏ ਮਾਨਕ ਸਭ ਅਮੋਲਵੇ, ਸਾਰੇ ਅੰਦਰ ਦੇ ਦਿਲ ਰੂਪੀ ਜਿਹੜੇ ਮਾਨਕ ਨੇ, ਮੋਤੀ ਨੇ, ਉਹ ਅਮੋਲਵੇ ਨੇ, ਤੇਰੇ ਜ਼ਬਾਨ ਦੇ ਵਿਚ ਵੀ ਆਗੇ ਇਹ ਵੀ ਕਿਸੇ ਦੇ ਅੰਦਰ ਨੂੰ ਸਾੜ ਸਕਦੀ ਹੈ। ਉਹਨਾਂ ਨੇ ਸ਼ਬਦ ਹੀ ਵਰਤਿਆ। ਹਾਲਾਂਕਿ ਬਾਬਾ ਸਾਹਿਬ ਜੀ ਲਈ ਮੈਂ ਅਰਜ਼ ਕੀਤੀ, ਜਿੰਨੇ ਵੀ ਵਿਦਵਾਨ ਨੇ ਉਹਨਾਂ ਸਾਰਿਆਂ ਨੇ ਜਿਹੜਾ ਸ਼ਬਦ ਵਰਤਿਆ ਉਹ ਸ਼ੱਕਰ ਗੰਜ ਵਰਤਿਆ ਹੈ ਬਾਬੇ ਫਰੀਦ ਦੇ ਲਈ। ਆਪਾਂ ਇੱਥੇ ਵਿਆਖਿਆ ਕੀਤੀ ਸੀ ਇੱਕ ਵਾਰ ਸ਼ਲੋਕਾਂ ਦੀ, ਫਿਰ ਵੀ ਮੈਂ ਥੋੜੀ ਜਿਹੀ ਅਰਜ਼ ਕਰ ਦੇਣਾ। ਸ਼ੱਕਰ ਅਸੀਂ ਸਾਰੇ ਜਾਣਦੇ ਹਾਂ ਤੇ ਗੰਜ ਦਾ ਅਰਥ ਹੈ ਖਜ਼ਾਨਾ। ਸ਼ੱਕਰ ਗੰਜ ਦਾ ਮਤਲਬ ਸੀ ਇੱਕ ਤਾਂ ਇਹ ਵੀ ਉਹਨਾਂ ਰੋਜ਼ਾ ਖੋਲਣਾ ਸੀ ਤੇ ਜਦੋਂ ਮਿੱਟੀ ਨੂੰ ਮੂੰਹ ਚ ਪਾਇਆ ਤੇ ਉਹ ਸ਼ੱਕਰ ਵਰਗਾ ਸਵਾਦ ਸੀ, ਇਹ ਵੀ ਕਹਿੰਦੇ ਸ਼ੱਕਰ ਗੰਜ। ਕਈ ਸੱਜਣ ਕਹਿੰਦੇ ਆ ਕਿ ਅਸਲ ਚ ਉਹਨਾਂ ਦੀ ਜ਼ਬਾਨ ਇੰਨੀ ਕੁ ਮਿੱਠੀ ਤੇ ਰਸੀਲੀ ਸੀ ਬਾਬਾ ਫਰੀਦ ਦੀ ਕਿ ਜਦੋਂ ਆਪਣੀ ਜ਼ਬਾਨ ਤੋਂ ਬੋਲਦੇ ਸਨ ਤੇ ਸੱਚਮੁੱਚ ਉਹਨਾਂ ਦੀ ਮਿੱਠੀ ਜ਼ਬਾਨ ਨੂੰ ਲੋਕ ਕਹਿੰਦੇ ਸਨ ਸ਼ੱਕਰ ਗੰਜ, ਮਿਠਾਸ ਦਾ ਖਜ਼ਾਨਾ ਹੈ। ਤੇ ਜੇ ਤੁਸੀਂ ਉਹਨਾਂ ਦੀ ਬਾਣੀ ਪੜੋ ਜੀ, ਵੈਸੇ ਸਭ ਤੋਂ ਜ਼ਿਆਦਾ ਜੇ ਮੌਤ ਦੀ ਗੱਲ ਕਰਕੇ ਕਿਸੇ ਨੇ ਰੱਬ ਜੀ ਚੇਤੇ ਕਰਾਇਆ, ਸਾਰੇ ਭਗਤਾਂ ਨੇ, ਸਾਰੇ ਮਹਾਂਪੁਰਖਾਂ ਨੇ, ਗੁਰੂ ਸਾਹਿਬ ਨੇ, ਹਰ ਗੁਰੂ ਸਾਹਿਬ ਨੇ ਮੌਤ ਦਾ ਜ਼ਿਕਰ ਕੀਤਾ, ਨਾਸ਼ਵੰਤਾ ਦਾ, ਜਿਨ੍ਹਾਂ ਨੇ ਹਰ ਸ਼ਬਦ ਵਿਚ ਤਕਰੀਬਨ ਇੱਕ ਸ਼ਬਦ ਛੱਡ ਕੇ, ਦੋ ਸ਼ਲੋਕ ਛੱਡ ਕੇ ਜੇ ਮੌਤ ਦਾ ਜ਼ਿਕਰ ਕੀਤਾ, ਇੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਦੂਸਰਾ ਬਾਬੇ ਫਰੀਦ ਨੇ, ਉਹਨਾਂ ਦੇ ਜਿੰਨੇ ਸ਼ਬਦ ਤੁਸੀਂ ਪੜੋਗੇ। ਪਰ ਉਹਨਾਂ ਬਾਰੇ ਕਿਹਾ ਜਾਂਦਾ ਉਹ ਸ਼ੱਕਰ ਗੰਜ, ਉਹ ਜ਼ਬਾਨ ਦੇ ਮਿੱਠੇ ਨੇ ਤੇ ਅਣਖੀ ਇੰਨੇ ਸਨ, ਇਉਂ ਕਹਿ ਲੋ ਬੇਮੁਥਾਜ ਇੰਨੇ ਸਨ। ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ, ਫਿਰ ਉਸੇ ਪ੍ਰਕਰਨ ਤੇ ਆਵਾਂਗਾ ਕਿ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ ਤੇ ਕਿਹੜੀਆਂ ਕਿਹੜੀਆਂ ਅੱਗਾਂ ਲੱਗੀਆਂ ਨੇ, ਜਿਨ੍ਹੇ ਠੰਡਾ ਕਰਨਾ ਉੱਥੇ ਵੀ ਅੱਗ ਬਲੀ ਪਈ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਮਜ਼ਹਬ ਤਾਂ ਬੜਾ ਠੰਡਾ ਸੀ ਲੋਕੋ, ਮਜ਼ਹਬ ਵੀ ਤੱਤਾ ਹੋ ਗਿਆ। ਕਹਿੰਦਾ ਵੇਖੋ ਰੱਬ ਦਾ ਨਾਮ ਬੜਾ ਠੰਡਾ ਸੀ, ਉਸ ਨਾਮ ਦੀ ਵਿਆਖਿਆ ਤੇ ਨਾਮ ਨੂੰ ਵੀ ਲੋਕਾਂ ਨੇ ਤੱਤਿਆਂ ਕਰ ਦਿੱਤਾ। ਉਹ ਕਹਿੰਦਾ ਮਜ਼ਹਬ ਤੱਤਾ, ਜ਼ਬਾਨ ਤੱਤੀ, ਬੋਲ ਤੱਤੇ, ਉਹਨੇ ਸ਼ਬਦ ਵਰਤੇ ਨੇ। ਉਹਦੀ ਕਿਤਾਬ ਪੜ੍ਹਿਓ ਕਿਤੇ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਬੜੀ ਗਹਿਰੀ ਕਿਤਾਬ ਹੈ ਉਹਦੀ। ਕਹਿੰਦਾ ਜਿੱਧਰ ਝਾਤੀ ਮਾਰਨਾ ਸਿਰਫ ਤਪਸ਼ ਹੀ ਤਪਸ਼ ਆਉਂਦੀ ਪਈ, ਧਰਮ ਸਥਾਨ ਤੋਂ ਵੀ ਕਹਿੰਦਾ ਤਪਸ਼ ਨਿਕਲਦੀ ਪਈ ਹੈ। ਫਿਰ ਅਗਲੀ ਗੱਲ ਜਿਹੜੀ ਉਹਨੇ ਕਹੀ ਮੈਨੂੰ, ਭਾਈ ਮੈਂ ਆਪਣੀ ਗੱਲ ਕਰ ਰਿਹਾ, ਉਹ ਕਹਿੰਦਾ ਕਹਿਣ ਵਾਲਾ ਵੀ ਤੱਤਾ, ਸੁਣਨ ਵਾਲਾ ਵੀ ਤੱਤਾ, ਮਜ਼ਹਬ ਵੀ ਤੱਤਾ, ਦੀਨ ਵੀ ਤੱਤਾ, ਨਾਮ ਵੀ ਤੱਤਾ। ਉਹ ਗੱਲ ਕਰ ਰਿਹਾ ਪ੍ਰਹਿਲਾਦ ਦੀ। ਉਹ ਕਹਿੰਦਾ ਪਿਓ ਵੀ ਤੱਤਾ, ਮਾਂ ਵੀ ਤੱਤੀ, ਉਸਤਾਦ ਵੀ ਤੱਤੇ, ਤੱਤਿਆਂ ਨੇ ਤੱਤਿਆਂ ਵਾਲਾ ਕੰਮ ਕੀਤਾ। ਗੁਰੂ ਅਰਜੁਨ ਦੇਵ ਦੇ ਸਵੇਰੇ ਚਾਰ ਚਵੇਰੇ ਤੱਤੇ ਹੀ ਤੱਤੇ ਨੇ। ਪਰ ਕਹਿੰਦਾ ਇਹਨਾਂ ਤੱਤਿਆਂ ਦੇ ਵਿੱਚ ਜੇ ਕੋਈ ਠੰਡਾ ਸੀਨਾ ਲੈ ਕੇ ਬੈਠਾ, ਇੱਕ ਪ੍ਰਹਿਲਾਦ ਬੈਠਾ ਤੇ ਦੂਜਾ ਗੁਰੂ ਅਰਜੁਨ ਦੇਵ ਬੈਠਾ ਹੈ। ਪਰ ਹੈ ਤਾਂ ਤੁਸੀਂ ਕਹੋਗੇ ਜੀ ਮਜ਼ਹਬ ਤੱਤਾ ਕਹਿ ਦਿੱਤਾ, ਇਹ ਮਾੜਾ ਜਿਹਾ ਮਨ ਨੂੰ ਲੱਗੇਗਾ। ਜਿਹੜਾ ਕਾਜ਼ੀ ਫਤਵਾ ਦਿੰਦਾ ਨਾ ਜੀ, ਉਹਨੇ ਹੱਥ ਜਿਹੜੀ ਕਿਤਾਬ ਪਕੜੀ ਉਹ ਧਰਮ ਗ੍ਰੰਥ ਹੈ, ਉਹ ਤੱਤੇ ਹੋਣ ਦਾ ਫਤਵਾ ਦਿੰਦਾ ਪਿਆ ਜੀ, ਇਹਨਾਂ ਨੂੰ ਇਸ ਢੰਗ ਦੇ ਨਾਲ ਸ਼ਹੀਦ ਕੀਤਾ ਜਾਏ। ਮੈਂ ਖੈਰ ਵਿਸ਼ੇ ਤੇ ਆਵਾਂ ਕਿ ਬਾਬਾ ਫਰੀਦ ਸਾਹਿਬ ਇਸ ਗੱਲੋਂ ਬੜੇ ਅਣਖੀ, ਉਹ ਇੱਕ ਸ਼ਬਦ ਕਹਿੰਦੇ ਆ, ਕਹਿੰਦੇ ਨੇ ਕਿਹੜਾ ਬੰਦਾ ਜਿਹਨੂੰ ਜ਼ਿੰਦਗੀ ਜੀਵਨ ਸਵਾਸ ਪਿਆਰੇ ਨਹੀਂ, ਪਰ ਕਹਿੰਦੇ ਨੇ ਕਿਸੇ ਦੇ ਬੂਹੇ ਅੱਗੇ ਮੁਥਾਜੀ ਕਰਨ ਨਾਲੋਂ ਮੈਨੂੰ ਮਾਰ ਦੇਵੀ ਚੰਗਾ ਹੈ, ਮੈਨੂੰ ਕਿਸੇ ਦੇ ਬੂਹੇ ਦਾ ਮੁਥਾਜ ਨਾ ਬਣਾਏ। ਬਾਹਰ ਪਸਾਂ ਪਰਾਏ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ। ਮੈਂ ਬੇਨਤੀ ਕਰਾਂ ਜੀ, ਪਹਿਲੀ ਗੱਲ ਹੰਸ ਹਿੰਸਾ ਨਿਰਦੈਤਾ, ਮੈਂ ਅਰਜ਼ ਕੀਤੀ ਕੇਵਲ ਜ਼ੁਲਮ ਕਰਨਾ, ਫਿਜ਼ੀਕਲ ਤੌਰ ਤੇ ਮਾਰਨਾ ਵੀ ਨਿਰਦੈਤਾ ਹੈ। ਇਹਨੂੰ ਫਿਰ ਸੁਣਿਓ, ਇਹ ਫਿਰ ਮਨ ਕਈ ਜਾਣਾ ਮਾਰੇ ਨੇ ਕਿਉਂ ਕਿਰਪਾਨ ਚੁੱਕੀ ਜੀ, ਗਾਂਧੀ ਵਰਗਿਆਂ ਨੇ ਕਹਿਤਾ ਜੀ ਦੇਸ਼ ਭੁੱਲਰ ਦੇਸ਼ ਭਗਤ ਸਨ। ਇਹਦਾ ਉੱਤਰ ਇਹ ਗੁਰਮੁਖਾਂ ਦਿੱਤਾ ਸੀ, ਉਹ ਕਹਿੰਦੇ ਸਨ ਇੱਕ ਬਲੇਟ ਇੱਕ ਚਾਕੂ ਡਾਕਟਰ ਦੇ ਹੱਥ ਵਿਚ ਵੀ ਏ ਤੇ ਇੱਕ ਬਲੇਟ ਤੇ ਚਾਕੂ ਡਾਕੂ ਦੇ ਹੱਥ ਵਿਚ ਵੀ ਏ, ਦੋਨਾਂ ਦੀ ਵਰਤੋਂ ਵਿਚ ਬੜਾ ਫਰਕ ਹੈ। ਡਾਕਟਰ ਦੇ ਹੱਥ ਚ ਪਕੜਿਆ ਬਲੇਟ ਚੀਰਦਾ ਉਹ ਵੀ ਏ, ਉਹ ਇਸ ਕਰਕੇ ਚੀਰ ਰਿਹਾ ਇਸ ਬੰਦੇ ਦੀ ਬਿਮਾਰੀ ਦੂਰ ਕਰਦਿਆਂ, ਤੇ ਡਾਕੂ ਤੇ ਹੰਸਿਆਰਾ ਇਸ ਕਰਕੇ ਚੀਰ ਰਿਹਾ ਇਸ ਬੰਦੇ ਨੂੰ ਖਤਮ ਕਰਦਿਆਂ। ਮਹਾਰਾਜ ਜੇ ਸ਼ਸਤਰ ਪਕੜੇ, ਮੈਂ ਉਸ ਦਿਨ ਕਿਹਾ ਥੋੜਾ ਜਿਹਾ ਚਲੋ ਪ੍ਰਕਰਨ ਨਹੀਂ, ਪਰ ਹੋ ਸਕਦਾ ਕਈ ਵਾਰੀ ਕਈ ਸਿੰਘ ਦੇ ਸੁਣ ਕੇ ਕਹਿਣਗੇ ਤਾਂ ਫਿਰ ਸਿਪਾਹੀਪੁਣੇ ਦੇ ਵਿਰੋਧੀ ਗੱਲ ਹੋ ਗਈ। ਮੈਂ ਥੋੜੀ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ ਸੰਸਕ੍ਰਿਤ ਵਿੱਚ, ਤੁਹਾਨੂੰ ਸਭ ਨੂੰ ਉਚੇਤਿਕ, ਉਸ ਵਿੱਚ ਗੁਰਦੇਵ ਸ਼ਸਤਰ ਦੀ ਗੱਲ ਕਰਦੇ ਕਰਦੇ ਸ਼ਸਤਰ ਦੀ ਤਸੀਰ ਨੂੰ ਪਰਮਾਤਮਾ ਦੀ ਸ਼ਕਤੀ ਨਾਲ ਜੋੜ ਕੇ ਉਹਦੇ ਅੱਗੇ ਨਮਸਕਾਰ ਕਰਦੇ। ਖਗ ਖੰਡ ਬੇਹੰਡੰਗ, ਇਹ ਸੰਸਕ੍ਰਿਤ ਤੇ ਸਾਰੀ ਜੀ ਪੰਜਾਬੀ ਨੇ, ਖਗ ਖੰਡ ਬੇਹੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਬੰਗ ਸੁਖ ਸੰਤਾ ਕਰਨੰਗ। ਉਹ ਸ਼ਸਤਰ ਪਿਆਰੇ ਉਹ ਦੁੱਖ ਦੇਣ ਵਾਲਾ ਨਹੀਂ, ਖੰਸਿਆਰਾ ਨਹੀਂ ਉਹ ਸ਼ਸਤਰ। ਸੁਖ ਸੰਤਾ ਕਰਨੰਗ ਦੁਰਮਤ ਦਰਨੰਗ, ਪਰ ਉਸ ਨੂੰ ਦੁਰਮਤ ਦਰਨੰਗ ਦੇ ਅਰਥ ਕਰਦੇ ਇੱਕੋ ਦਮ ਰੱਬ ਦੇ ਨਾਮ ਨਾਲ ਜੋੜ ਦਿੱਤਾ। ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲ ਵੀ ਕਰਨੰਗ ਅਸਰਨੰਗ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇ ਖੰਗ। ਮੈਂ ਬੇਨਤੀ ਕਰਾਂ ਵਿਸ਼ੇ ਤੋਂ ਦੂਰ ਨਾ ਜਾਵਾਂ, ਹੰਸ ਅੰਦਰ ਦੀ ਹਿੰਸਾ। ਕਈ ਵਾਰੀ ਕਈ ਬੰਦੇ ਜਿਨ੍ਹਾਂ ਨੇ ਸ਼ਸਤਰ ਨਹੀਂ ਚੁੱਕੇ, ਚੇਤੇ ਰੱਖੋ ਅਹਿੰਸਾ ਕਹਿੰਦੇ ਸਨ, ਹਿੰਸਾ ਵਾਲੇ ਉਹਨਾਂ ਵੀ ਕੰਮ ਸਿਰੇ ਲਾ ਦਿੱਤੇ। ਤੁਸੀਂ ਸਾਰਿਆਂ ਦੇਖਿਆ ਪਿਛਲੇ ਦਿਨੀ ਜੋ ਕੁਝ ਉੱਥੇ ਹੋ ਰਿਹਾ ਹੈ, ਇੱਕ ਬੱਚੀ ਨਾਲ ਉਹ ਉਸ ਮੰਦਰ ਵਿੱਚ ਬੈਠੇ ਹੋਏ। ਮੈਂ ਫਿਰ ਬੇਨਤੀ ਕਰਾਂ, ਏਡੂ ਵੱਡੀ ਅਹਿੰਸਾ ਦਾ ਪੁਜਾਰੀ ਕਹਿਣਾ ਏਡੂ ਵੱਡਾ ਪਾਪ, ਮੇਰਾ ਖਿਆਲ ਇਹ ਨਾ ਬਖਸ਼ਣ ਯੋਗ ਨਾ ਭੁੱਲਣ ਯੋਗ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਐਸੇ ਘਟਨਾ ਵਾਪਰੀ। ਥੋੜੀ ਜਿਹੀ ਫਿਰ ਬੇਨਤੀ ਕਿ ਅੰਦਰ ਅੱਗ ਚੱਲ ਰਹੀ, ਭਾਈ ਮਰਦਾਨਾ ਸਾਹਿਬ ਵੈਸ਼ਨੋ ਸਾਧ ਦੇ ਚੌਂਕੇ ਚ ਜਾਂਦੇ ਆ, ਤੁਹਾਨੂੰ ਸਾਖੀ ਦਾ ਸਭ ਨੂੰ ਪਤਾ ਹੈ। ਬਾਬਾ ਜੀ ਨੇ ਜਾਣ ਕੇ ਭੇਜਿਆ ਵੀ ਜਾ, ਉਹ ਆਪਣਾ ਚੌਂਕਾ ਲਕੀਰਾਂ ਕੱਢੀ ਬੈਠਾ, ਪੋਚਾ ਉਹਨੇ ਫੇਰ ਕੇ ਆਪਣੇ ਮੁਤਾਬਕ ਚੌਂਕਾ ਉਹਨੇ ਸੁੱਚਾ ਕਰ ਲਿਆ, ਤੇ ਤੂੰ ਉਹ ਬਲਦੀ ਹੋਈ ਅੱਗ ਦਾ ਚੋ ਲਿਆ, ਲੱਕੜ ਲਿਆ ਬਲਦੀ। ਜਦੋਂ ਭਾਈ ਸਾਹਿਬ ਗਏ, ਉਹ ਜੀ ਨਾਤਾ ਧੋਤਾ ਸੀ, ਕੱਪੜੇ ਉਹਨੇ ਨਵੇਂ ਜੋ ਪਾਏ ਸਨ ਬਸਤਰ, ਬਸ ਉਹ ਬਲਦੀ ਹੋਈ ਅੱਗ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਆਇਆ। ਹਾਲਾਂਕਿ ਉਹ ਜੀਵ ਹੱਤਿਆ ਤੋਂ ਘਿਰਣਾ ਕਰਦਾ ਸੀ। ਜਦੋਂ ਬਾਬਾ ਜੀ ਦੇ ਕੋਲ ਆਇਆ, ਭਾਈ ਮਰਦਾਨਾ ਜੀ ਕਹਿੰਦੇ ਨੇ ਮਹਾਰਾਜ ਤੁਸੀਂ ਕਹਿੰਦੇ ਸੋ ਵੈਸ਼ਨਵ, ਇਹ ਬੰਦਾ ਬੜਾ ਵੈਸ਼ਨਵ ਸਾਧ ਸ਼ਬਦ ਵਰਤਿਆ, ਇਹ ਤਾਂ ਇੰਨਾ ਸਿਹਾਰਾ ਦਿਸਿਆ ਜਿਉਂਦੇ ਨੂੰ ਮੈਨੂੰ ਅੱਗ ਲਾਉਣ ਲੱਗਾ। ਮਹਾਰਾਜ ਨੇ ਉੱਥੇ ਰੋਕ ਦਿੱਤਾ। ਉੱਥੇ ਸਤਿਗੁਰੂ ਨੇ ਕਿਹਾ ਭਾਈ ਇਹ ਰੱਬ ਦਾ ਕੀਰਤਨੀ ਆਖ ਹੈ, ਬਾਣੀ ਬੋਲਦਾ ਹੈ, ਤੇ ਤੂੰ ਇਹਨੂੰ ਜਿਉਂਦੇ ਨੂੰ ਫੂਕਣ ਲੱਗਾ। ਕਹਿੰਦਾ ਇਸ ਸ਼ੂਦਰ ਨੇ ਮੇਰੇ ਚੌਂਕੇ ਨੂੰ ਭ੍ਰਸ਼ਟ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਵੀ ਇਹ ਇਨਸਾਨ ਹੈ, ਚੌਂਕਾ ਕਿਵੇਂ ਭ੍ਰਸ਼ਟਿਆ ਗਿਆ? ਉਹ ਕਹਿੰਦਾ ਨੀਵੀਂ ਜ਼ਾਤ ਵਾਲੇ ਜਦੋਂ ਅੰਦਰ ਪ੍ਰਵੇਸ਼ ਕਰ ਜਾਣ ਤੇ ਸਾਡੀਆਂ ਕੱਢੀਆਂ ਹੋਈਆਂ ਲਕੀਰਾਂ ਬੇਅਸਰ ਹੁੰਦੀਆਂ ਨੇ। ਇਹ ਮੰਤਰ ਪੜ੍ਹ ਕੇ ਲਕੀਰ ਤਾਂ ਕੱਢੀ ਜਾਂਦੀ ਏ ਵੀ ਅਦ੍ਰਿਸ਼ਟ ਦੈਂਤ ਸਾਡਾ ਭੋਜਨ ਨਾ ਖਾ ਜਾਣ। ਰਾਕਸ਼ਸ਼ ਰਾਕਸ਼ਸ਼ ਨਾਲ ਤਾਂ ਲਕੀਰਾਂ ਕੱਢਦੇ ਆ। ਗੁਰੂ ਸਾਹਿਬ ਨੇ ਵੀ ਲਕੀਰ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਇਹ ਸਿਰਫ ਮੰਤਰ ਮਾਰ ਕੇ ਲਕੀਰਾਂ ਕੱਢਦੇ ਆ, ਤੈਨੂੰ ਸ਼ਬਦ ਦੀ ਲਕੀਰ ਦੇ ਦਿੱਤੀ, ਜਿੱਥੇ ਰਾਮਕਾਰ ਆ ਜਾਏਗੀ ਉੱਥੇ ਜਮਦੂਤ ਵੀ ਕਦੀ ਨਹੀਂ ਆਏਗਾ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਮਹਾਰਾਜ ਨੇ ਪੁੱਛ ਲਿਆ, ਕਹਿਣ ਲੱਗੇ ਪਹਿਲੀ ਗੱਲ ਥੋੜਾ ਠੰਡਾ ਹੋ, ਇਸ ਅੱਗ ਨੂੰ ਥੱਲੇ ਰੱਖ, ਮੇਰੀ ਗੱਲ ਸੁਣ। ਮਹਾਰਾਜ ਨੇ ਸ਼ਬਦ ਕਹਿ ਕਹਿੰਦੇ ਨੇ ਵੀ ਕਿਹੜੇ ਲੋਕ ਜਿਹੜੇ ਚੌਂਕੇ ਚ ਪ੍ਰਵੇਸ਼ ਕਰਨ ਤੇ ਚੌਂਕਾ ਭ੍ਰਿਸ਼ਟਿਆ ਜਾਂਦਾ, ਉਹ ਕਹਿੰਦੇ ਨੇ ਜੀ ਇਹ ਡੂਮ ਹੈ, ਮਿਰਾਸੀ ਹੈ, ਚੰਡਾਲ ਆ ਜਾਏ, ਵਾਹਿਗੁਰੂ ਸ਼ਬਦ ਵਰਤਾ ਚੂੜਾ ਕੋਈ ਆ ਜਾਏ, ਇਹ ਲੋਕ ਜੇ ਅੰਦਰ ਪ੍ਰਵੇਸ਼ ਕਰ ਦੇਣ ਤੇ ਚੌਂਕਾ ਭ੍ਰਿਸ਼ਟਿਆ ਜਾਂਦਾ। ਗੁਰੂ ਸਾਹਿਬ ਜੀ ਨੇ ਜਿਹੜਾ ਬਚਨ ਕਿਹਾ, ਕਹਿਣ ਲੱਗੇ ਇੰਨੀ ਬਿਰਤੀ ਤੁਹਾਡੀ ਹਿੰਸਾ ਦੀ, ਜੇ ਨਾ ਇੱਥੇ ਹੁੰਦੇ ਤੁਸੀਂ ਜਿਉਂਦੇ ਨੂੰ ਅੱਗ ਲਾਣੀ ਸੀ, ਪਰ ਆਪਣੇ ਗਿਰਵਾਨ ਵਿੱਚ ਝਾਤੀ ਮਾਰ ਬਾਹਰ ਦੇ ਚੌਂਕੇ ਤੂੰ ਮਿਰਾਸੀ ਤੋਂ ਚੰਡਾਲ ਤੋਂ ਚੂੜੇ ਤੋਂ ਇਹਨਾਂ ਤੋਂ ਸ਼ਬਦ ਵਰਤੇ ਬਚਾਲ ਦਾ ਯਤਨ ਕਰ ਰਹੇ, ਪਰ ਤੇਰੇ ਅੰਦਰ ਦੇ ਚੌਂਕੇ ਵਿੱਚ ਤੇ ਚਾਰੇ ਦੀਆਂ ਚਾਰੇ ਬੈਠੀਆਂ ਨੇ, ਤੂੰ ਆਪਣੇ ਆਪ ਨੂੰ ਅਹਿੰਸਕ ਕਿਵੇਂ ਕਹਿ ਰਿਹਾ ਹੈ? ਕਿਵੇਂ ਤੂੰ ਪਵਿੱਤਰ ਹੈ? ਮਹਾਰਾਜ ਦੇ ਸ਼ਬਦ ਨੇ ਕਬੁੱਧ ਡੋਮਣੀ ਉਦਯਾ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਬਾਹਰ ਦੇ ਚੌਂਕੇ ਦਾ ਜ਼ਿਕਰ ਨਹੀਂ ਕਰ ਰਹੇ। ਕੁਬੁੱਧ, ਕੁਬੁੱਧ ਦਾ ਅਰਥ ਹੈ ਭੈੜੀ ਬੁੱਧੀ। ਮੰਤਰ ਤੂੰ ਪੜ੍ਹ ਕੇ ਲਕੀਰਾਂ ਖਿੱਚਣੇ, ਬੁੱਧੀ ਤੇਰੀ ਇੰਨੀ ਭ੍ਰਿਸ਼ਟ ਹੋ ਗਈ, ਤੂੰ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ, ਜਿਉਂਦੇ ਨੂੰ ਫੂਕਣ ਲੱਗਾ। ਇਹ ਤੇਰੇ ਅੰਦਰ ਮਿਰਾਸਨ ਬੈਠੀ ਹੈ। ਯਾਦ ਰੱਖਿਓ, ਇਹਦੇ ਵਿੱਚ ਗੁਰਦੇਵ ਨੇ ਇੱਕ ਵਾਰ ਮੰਜੀ ਸਾਹਿਬ ਦਾਸ ਕਥਾ ਕਰ ਰਿਹਾ ਸੀ, ਬੜੇ ਚੰਗੇ ਸੱਜਣ ਨੇ ਫੋਨ ਕਰਕੇ ਕਿਹਾ ਜੀ ਤੁਸੀਂ ਜਾਤ ਪਾਤ ਨੂੰ ਬੜਾਵਾ ਦੇ ਰਹੇ ਹੋ। ਮੈਨੂੰ ਇਹ ਸ਼ਬਦ ਕਿਹਾ, ਮੈਂ ਕਿਹਾ ਭਾਈ ਸੱਜਣਾ ਤੂੰ ਸੁਣ, ਤੂੰ ਡੂਮ ਚੂੜੀ ਸ਼ਬਦ ਹੀ ਸੁਣਿਆ, ਤੂੰ ਇਹਦੇ ਅਰਥ ਨਹੀਂ ਸੁਣੇ। ਮਹਾਰਾਜ ਕਹਿੰਦੇ ਨੇ ਭੈੜੀ ਬੁੱਧੀ ਤੇਰੀ ਮਿਰਾਸਨ ਹੈ, ਪਰ ਇਹਨੂੰ ਜਿਹਨੂੰ ਤੂੰ ਮਰਾਸੀ ਕਹਿ ਰਿਹਾ ਹੈ, ਇਹ ਤਾਂ ਪਰਮਾਤਮਾ ਦਾ ਪਿਆਰਾ ਉਹਦਾ ਕੀਰਤਨ ਕਰਦਾ ਹੈ। ਭੈੜੀ ਬੁੱਧੀ ਤੇਰੇ ਅੰਦਰ ਮਿਰਾਸਨ ਹੈ। ਕਬੁੱਧ ਡੂਮਣੀ ਕੁਦਯਾ, ਇਹ ਹੈ ਹੰਸ। ਨਿਰਦੈਤਾ ਜਿਹੜੀ ਤੇਰੇ ਅੰਦਰ ਹੈ, ਇਹ ਕਸਾਈ ਬੈਠਾ, ਕਸਾਇਣ ਬੈਠੀ ਤੇਰੇ ਅੰਦਰ। ਕਬੁੱਧ ਡੂਮਣੀ ਕੁਦਯਾ ਕੁਸਾਇਣ ਪਰ ਨਿੰਦਾ ਘੱਟ ਚੂੜੀ, ਤੁਸੀਂ ਚੂੜੀ ਦੇ ਸਿਰ ਉੱਤੇ ਮਲ ਰੱਖਦੇ ਹੋ, ਕੂੜੇ ਦਾ ਭਾਰ ਟਿਕਾਉਂਦੇ ਹੋ। ਕਹਿਣ ਲੱਗੇ ਜਿਹੜੀ ਤੂੰ ਰੱਜ ਕੇ ਰੋਟੀ ਖਾ ਕੇ ਦੂਜਿਆਂ ਦੀ ਨਿੰਦਿਆ ਕਰਨੀ, ਇਹ ਤੇਰੀ ਬਿਰਤੀ ਚੂੜੀ ਦਾ ਕੰਮ ਪਈ ਕਰਦੀ ਹੈ। ਤੂੰ ਤਾਂ ਲੋਕਾਂ ਦੀ ਮੈਲ ਆਪਣੇ ਅੰਦਰ ਸੱਟਣਾ ਪਿਆ। ਤੇ ਉਸ ਦਿਨ ਮੈਂ ਵਿਸਾਖੀ ਵਾਲੇ ਦਿਨ ਕਿਹਾ ਸੀ, ਬਾਹਰ ਦੀਆਂ ਬੱਜਰ ਕਰੈਤਾਂ ਦਾ ਤਾਂ ਸਭ ਨੂੰ ਪਤਾ ਹੈ, ਸੁਰਤ ਦੀਆਂ ਬੱਜਰ ਕਰੈਤਾਂ ਤੋਂ ਦਾਤਾ ਬਚਾਏ। ਆ ਨਿੰਦਿਆ ਕੀ ਹੈ, ਚੁਗਲੀ ਕੀ ਹੈ, ਇਹ ਤਾਂ ਅੱਗ ਹੈ ਨਾ। ਇਹ ਤਾਂ ਮਹਾਰਾਜ ਕਹਿੰਦੇ ਜਦੋਂ ਨਾਮ ਭੁੱਲਦਾ ਅੱਗ ਬਲਦੀ। ਕਬੁੱਧ ਡੂਮਣੀ ਕੁਦਯਾ ਕੁਸਾਇਣ ਪਰ ਨਿੰਦਾ ਕਟਚੂੜੀ ਮੁੱਠੀ ਕ੍ਰੋਧ ਚੰਡਾਲ। ਤੇਰੀਆਂ ਅੱਖਾਂ ਲਾਲ ਹੋਈਆਂ ਪਈਆਂ ਨੇ, ਬੁੱਲ ਤੇਰੇ ਕੰਬਦੇ ਪਏ ਨੇ, ਹੱਥ ਤੇਰੇ ਕੰਬਦੇ ਨੇ। ਆਹ ਜਿਹੜੀ ਗੁੱਸਾ ਤੇਰੇ ਅੰਦਰ ਠਾਠਾਂ ਪਿਆ ਮਾਰਦਾ, ਤੇਰੀ ਅੱਖਾਂ ਲਾਲ ਕਰੀ ਬੈਠਾ, ਏਦੂ ਵੱਡਾ ਚੰਡਾਲ ਕਿਹੜਾ ਹੋਣਾ? ਇਹ ਤਾਂ ਚਾਰੇ ਤੇਰੇ ਅੰਦਰ ਹੀ ਬੈਠੇ ਹੋਏ। ਗੁਰਮੁਖੋ, ਇਹ ਅੱਗ ਅਸਲ ਮਹਾਰਾਜ ਨੇ ਕਹੀ, ਖਰਬਿਨ ਜੀਓ ਜਲ ਬਲ ਜਾਓ, ਇਹਦੇ ਨਾਲ ਸੜਦਾ। ਹਜ਼ੂਰ ਦੇ ਬਚਨ ਕਿ ਕਬੁੱਧ ਡੂਮਣੀ ਕੁਦਯਾ ਕੁਸੈਣ ਪਰ ਨਿੰਦਾ ਕਟਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ, ਚਾਲੀ ਤੇਰੇ ਨਾਲ ਨੇ ਹੰਸ। ਮੈਂ ਪਹਿਲੀ ਬੇਨਤੀ ਕੀਤੀ, ਪਹਿਲੀ ਨਦੀ ਅੱਗ ਦੀ ਜਿਹਨੂੰ ਗੁਰੂ ਜੋਤ ਕਹਿੰਦੀ, ਹਿੰਸਾ ਹੈ, ਨਿਰਦੈਤਾ ਹੈ। ਮਹਾਰਾਜ ਦੇ ਜੋਤਰਾ ਸ਼ਬਦ ਵਰਤਿਆ ਹੰਸ, ਹੇਤ। ਹੇਤ ਦਾ ਅਰਥ ਹੈ ਮੋਹ। ਇਹ ਵੀ ਇੱਕ ਅੱਗ ਦੀ ਤਰ੍ਹਾਂ ਹੈ। ਕੋਈ ਜੀਵ ਐਸਾ ਨਹੀਂ ਜਿਸ ਵਿੱਚ ਇਹ ਨਹੀਂ। ਪਸ਼ੂ ਪੰਛੀ ਹਰ ਇੱਕ ਅੰਦਰ ਰੱਬ ਨੇ ਇਹ ਪੈਦਾ ਕੀਤਾ ਹੈ। ਹੰਸ, ਹੇਤ, ਲੋਭ। ਲੋਭ ਵੀ ਇੱਕ ਅੱਗ ਦਾ ਦਰਿਆ ਹੈ। ਕੋਪ ਦਾ ਅਰਥ ਅਸੀਂ ਕਰਾਂਗੇ ਕ੍ਰੋਧ, ਗੁੱਸਾ। ਮਹਾਰਾਜ ਕਹਿੰਦੇ ਨੇ ਨਾਮ ਨਾ ਹੋਵੇ, ਇਹ ਚਾਰੇ ਚੀਜ਼ਾਂ ਅੱਗ ਦੇ ਦਰਿਆ ਬਣ ਕੇ ਅੰਦਰ ਨੂੰ ਸਾੜਦੀਆਂ ਨੇ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦਜਹਿ ਹਰਬਿਨ ਜੀਓ ਜਲ ਬਲ ਜਾਓ। ਪਵਹਿ, ਇਹਦੇ ਵਿੱਚ ਜਿਹੜੇ ਡਿੱਗ ਪੈਂਦੇ ਨੇ, ਦਜਹਿ ਦਾ ਅਰਥ ਸੜ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਸਾਰੇ ਨਹੀਂ ਸੜਦੇ, ਜਿਨ੍ਹਾਂ ਨੂੰ ਖਰੀ ਚੇਤੇ ਆ ਜਾਓ, ਬਖਸ਼ਿਸ਼ ਨਾਲ ਤਰ ਜਾਂਦੇ ਨੇ। ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲਗ। ਇਸ ਨੂੰ ਦਾਤਾ ਜੀ ਨੇ ਜੀ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕੀਤੀ, ਤਿਤ ਸਰਵਰੜੈ ਪਹਿਲੇ ਨਿਵਾਸਾ। ਬੜਾ ਭਿਆਨਕ ਸਰੋਵਰ ਹੈ ਜਿੱਥੇ ਸਾਡਾ ਨਿਵਾਸ ਹੈ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਆਖ ਹੈ। ਹਰਬਿਨ ਜੀਓ ਜਲ ਬਲ ਜਾਓ, ਅੱਗ ਦੀਆਂ ਲਪਟਾਂ ਨੇ। ਪਾਣੀ ਪਾਵਕ ਤੈਨੇ ਕੀਆ, ਪੰਕਜ ਮੋਹ ਪੱਗ ਨੀ ਚਾਲੈ ਹਮ ਦੇਖਾ ਤੈ ਡੂਬੀ ਹਲੇ। ਮਹਾਰਾਜ ਕਹਿੰਦੇ ਨੇ ਅੱਗ ਦਾ ਸਰੋਵਰ ਹੈ। ਇੱਕ ਹੋਰ ਸਤਿਗੁਰੂ ਦਾ ਸ਼ਬਦ ਅੱਜ ਪੜ੍ਹ ਰਿਹਾ ਸਾਂ, 90 ਨੰਬਰ ਸਲੋਕ ਹੈ ਕਬੀਰ ਜੀ ਦਾ। ਕਬੀਰ, ਬਨ ਕੀ ਦਾਦੀ ਲਾਕਰੀ, ਠਾਡੀ ਕਰੇ ਪੁਕਾਰ, ਮਤ ਬਸ ਪਰੂ ਲੁਹਾਰ ਕੇ ਜਾਰੇ ਦੂਜੀ ਬਾਰ। ਅੱਗੇ ਆਪਾਂ ਇਹ ਨਹੀਂ ਕੱਲਾ ਨੈਗੇਟਿਵ ਬੋਲਾਂਗੇ ਵੀ ਅੱਗ ਲੱਗ ਗਈ ਆ, ਫੂਕੇ ਗਏ। ਮਹਾਰੇ ਸੱਚੇ ਪਾਤਸ਼ਾਹ ਪਰ ਉੱਤਰ ਦਿੰਦੇ ਆ ਇਹਦੀ ਠੰਡ ਕੀ। ਪਰ ਇਸ ਸਲੋਕ ਨੂੰ ਸੁਣਿਓ, ਬਨ ਕੀ ਦਾਦੀ। ਬਨ ਦਾ ਲਫ਼ਜ਼ੀ ਅਰਥ ਹੈ ਜੀ ਜੰਗਲ। ਇਹ ਯਾਦ ਰੱਖਿਓ, ਬਨ ਦਾ ਅਰਥ ਜੰਗਲ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਨ ਦਾ ਅਰਥ ਪਾਣੀ ਵੀ ਹੈ। ਬਿਖੈ ਬਿਨ ਫੀਕਾ ਤਿਆਗ ਨਹੀਂ ਸਕੀਏ, ਨਾ ਮਹਾਰਸ ਪੀਓ। ਉੱਥੇ ਬਨ ਦਾ ਅਰਥ ਜੰਗਲ ਨੇ। ਬਨ ਕੀ ਦਾਦੀ, ਦਾਦੀ ਦਾ ਲਫ਼ਜ਼ੀ ਅਰਥ ਹੈ ਸੜੀ ਹੋਈ। लाकरी लकड़ जंगल नू अग लग गई, लकड़ सड़ गई, ते ओ खलोती कोई लकड़ आवाज दे के कहिंदी है परमात्मा मैनू बचा ले, जे किते लोहार दे वश च पैगी मैं सड़ी हुई दोबारा फिर सड़ांगी। पावां के बाड़ी दे बड़े शब्द ऐसे ने जिन्हां च ये उदाहरणां भगतां दित्तियां टीकाकारां ने सुरत वालियां ने यतन किते अर्थ करन दे, पर निम्रता वालियां ने दावे नहीं किते। बन की दादी लाकरी ठाडी करे पुकार, ठाडी दर ते खलोती हुई पुकार कर रही है, मत बस परों लोहार के परमात्मा मैनू बचा दई, हुण मैनू किसे लोहार दे वस ना पा दी, किते मैनू दूजी वार ना फूक दे। ए पहली वार की फूकी गई ते दूजी वार की फूकना है। मत बस परों लोहार कै जा रहा दूजी वार। गुरमुखो ए संसार एदे आखरी अर्थ मैं कर दिते, जंगल दी लकड़ खलोती कोई पुकार रही है, परमात्मा मैं लोहार दे वस च ना पै जा, मैनू दुबारा फूक देगा। ए कारण है, चलो आप जी नू पता होना बजुर्ग मतावां नू, एक कोला ता जिहड़ा खान चो निकलदा सी, तुहानू पता एक कोला लकड़ नू फूक के बनाया जांदा। अजे भी जदों यूपी नू जाईदा जी कथा करन बिहार नू, निक्के निक्के लकड़ दे गुटके जे लैके ओ फूक के कोला बनांदे आ, ओह विचारी दी की हालत होगी जी। जंगल दी लकड़ पहला ता फूकी, ओनू साड़ के कोला बनाया, जदों कोला बनाया ओनू बाजार च फिर वेच दिता, ते वेचन तो बाद जदों फिर गई बिचारी फिर फूकी गई, दो वारी फूकी गई ना, एक वारी कोला बनान लई फूकी, दूजी वारी कोला बना के कोले नू फिर फूकिया। ते याद रखियो एक दिन फूक के अगला अंगीठी आला कहिंदा दुबारा रख दो कल नू फिर फूकांगे, कोला कई कई दिन मचदा है। मैं कहना अंदर दी वेदना जी भगत जी दी, ਇਹ ਜੀਵ ਲੱਕੜੀ ਦੀ ਤਰ੍ਹਾਂ ਹੈ। ਇਹਦੇ ਅਰਥ, ਇੱਕ ਤਾਂ ਵਿਸ਼ੇ ਵਾਸ਼ਨਾ ਦੀ ਅੱਗ ਨੇ ਮੈਨੂੰ ਕੋਲੇ ਕਰ ਦਿੱਤਾ, ਮੇਰਾ ਅੰਦਰ ਨਾਮ ਤੋਂ ਬਿਨਾਂ ਸੜ ਗਿਆ, ਕੋਲੇ ਬਣ ਗਿਆ। ਹੁਣ ਜੇ ਇਹ ਕੋਲੇ ਬਣ ਗਿਆ ਮੈਂ ਤੇਰਾ ਤਰਲਾ ਮਾਰਨੀ ਆ, ਮੈਨੂੰ ਧਰਮ ਰਾਜ ਤੇ ਜਮ ਦੇ ਵਸ ਨਾ ਪਾਈ, ਇਸ ਨੇ ਫੂਕੇ ਜਾਣਾ। ਬੜੇ ਬੜੇ ਗਹਿਰੇ ਸ਼ਬਦ ਨੇ। ਜਿਹੜਾ ਲੱਕੜ ਦਾ ਵਜੂਦ ਸੀ ਉਹ ਫੂਕਿਆ ਗਿਆ, ਉਹ ਕੋਲੇ ਬਣ ਗਿਆ, ਤੇ ਕਹਿਣ ਲੱਗੇ ਹੁਣ ਦੁਬਾਰਾ ਕਿਸੇ ਲੁਹਾਰ ਦੇ ਵਸ ਨਾ ਪਾ ਦੀ, ਭੱਠੀ ਚ ਪਾ ਕੇ ਫਿਰ ਫੂਕੇ। ਇਹਦਾ ਅਰਥ ਹੈ ਜਮਦੂਤ ਧਰਮ ਰਾਜ ਲੁਹਾਰ ਦੇ ਵਸ ਨਾ ਪਾਈ, ਮੈਨੂੰ ਤਾਂ ਵਾਸ਼ਨ ਹੀ ਕੋਲੇ ਕਰ ਦਿੱਤਾ, ਦੁਬਾਰਾ ਮੇਰੀ ਜਿੰਦ ਨੂੰ ਕਿਤੇ ਦੋਜਕ ਦੀ ਅੱਗ ਵਿਚ ਨਾ ਸਾੜੂ। ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ, ਮਤ ਬਸ ਪਰੋਂ ਲੁਹਾਰ ਕਹਿ ਜਾ ਰਹੇ ਦੂਜੀ ਵਾਰ ਕਿਤੇ ਫੂਕ ਨਾ ਦੇਵੇ। ਹੁਣ ਇਹ ਸਵਾਲ ਉੱਠਦਾ ਕਿ ਮਰਨ ਤੋਂ ਬਾਅਦ ਅੱਗ ਹੈ? ਪਰ ਭਾਈ ਇਹ ਗੱਲ ਦੱਸਾਂ, ਆਪਾਂ ਵੇਖਿਆ ਤਾਂ ਕੋਈ ਨਹੀਂ, ਪਰ ਜਿਸ ਗੁਰੂ ਨੇ ਵੇਖਿਆ ਉਹ ਕਹਿੰਦਾ ਹੈ। ਜੈ ਮਹਾਂ ਭਿਆਨ ਦੂਤ ਜਮ ਜਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਜਾ ਰਹਿ ਦੂਜੀ ਵਾਰ ਅੱਗ ਬਲਦੀ ਹੈ ਅੰਦਰ ਲੁੜਛਦਾ ਹੈ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੈ ਨਾਮ ਕੀ ਤੁਮ ਉਪਰ ਸ਼ਾਮ। ਜਿੱਥੇ ਅੱਗ ਪੈਂਦੀ ਹੈ ਨਾਮ ਸ਼ਾਮ ਬਣਦਾ ਹੈ। ਫਰੀਦਾ ਉਹਨਾਂ ਦਾ ਸ਼ਬਦ ਹੈ, ਮੌਤੈ ਦਾ ਬੰਨਾ ਏਵੇਂ ਦਿਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜਕ ਤਪਿਆ ਸੁਣੀਐ ਜਾ ਰਹਿ ਦੂਜੀ ਵਾਰ। ਸਰੀਰ ਤਾਂ ਇੱਥੇ ਫੂਕਿਆ ਗਿਆ, ਵਾਸ਼ਨਾ ਨੇ ਫੂਕ ਦਿੱਤਾ, ਮਰੇ ਤੇ ਅੱਗ ਚ ਬਿਜਲੀ ਨਾਲ ਫੂਕ ਦਿੱਤਾ ਇੱਥੇ, ਪਰ ਕਹਿਣ ਲੱਗੇ ਅੰਦਰ ਵਾਲਾ ਜਿਹੜਾ ਗਿਆ ਅੱਗੇ ਦੋਜਕ ਤਪਿਆ ਸੁਣੀਂਦੀ ਹੈ, ਤੇ ਉਸ ਅੱਗ ਵਿੱਚੋਂ ਹਾਏ ਹਾਏ ਦੀਆਂ ਆਵਾਜ਼ਾਂ ਪਈਆਂ ਹੁੰਦੀਆਂ। ਫਿਰ ਸੁਣਿਓ ਇਸ ਬੇਨਤੀ ਨੂੰ, ਇਹ ਜਿਹੜਾ ਸ਼ਬਦ ਵਰਤਿਆ ਨਾ ਜਾ ਰਿਹਾ ਦੂਜੀ ਵਾਰ, ਇੱਥੇ ਚਲੋ ਬੰਦਾ ਵਾਸ਼ਨਾ ਅਗਾਂਹ ਕੀ ਬਣੇਗਾ, ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੇ ਕਾਹਾ, ਇਥੋਂ ਤੱਕ ਕਿ ਨਿੰਦਕ ਬੰਦੇ ਲਈ ਅੱਗ ਤਿਆਰ ਹੈ। ਗੁਰੂ ਰਾਮਦਾਸ ਦੇ ਅੰਮ੍ਰਿਤ ਬਚਨ ਨੇ ਹਜ਼ੂਰ ਕਹਿੰਦੇ ਆ ਕਿ ਜਿਸ ਦਿਨ ਤਪੇ ਨੇ ਗੁਰੂ ਰਾਮਦਾਸ ਅਮਰਦਾਸ ਦੀ ਰੱਜ ਕੇ ਨਿੰਦਿਆ ਕੀਤੀ, ਥਾਂ ਥਾਂ ਤੇ ਉਹਨੇ ਰੱਜ ਕੇ ਭੰਡਣ ਦਾ ਯਤਨ ਕੀਤਾ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਕਹਿ ਦਿੱਤਾ ਧਰਮ ਰਾਜ ਨੂੰ, ਇਸ ਤਪੇ ਨੂੰ ਉਸ ਕੜਾਇਆ ਸੱਟਿਓ ਜਿੱਥੇ ਵੱਡੇ ਅੱਗ ਦੇ ਭਾਂਬੜ ਪੈ ਬਲਦੇ ਆ। ਹੁਣ ਇਹ ਕਹੋ ਜੀ ਡਰਾਉਣ ਵਾਸਤੇ ਜੀ ਨਹੀਂ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਥਿਆਰ ਆ। ਫਿਰ ਇਸ ਤਪਹ ਦੇ ਕੋਈ ਮੂੰਹ ਲੱਗੋ ਨਾ ਹੀ, ਇਹ ਸਤ ਗੁਰੂ ਹੈ ਫਿਟਕਾਰਿਆ। ਬੇਨਤੀ ਕਰਾਂਗਾ ਜੀ, ਨਾਮ ਤੋਂ ਬਿਨਾਂ ਜਿੰਦ ਲੁੜਛਦੀ ਹੈ, ਤੜਫਦੀ ਹੈ, ਕਿੰਨਾ ਸੜਦੀ ਏ। ਇਹਦਾ ਉੱਤਰ ਮਹਾਰਾਜ ਨੇ ਕੀ ਦਿੱਤਾ, ਕਹਿਣ ਲੱਗੇ ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ, ਮੈਂ ਆਪਣਾ ਗੁਰਪੂਛ ਦੇਖਿਆ, ਹਰ ਬਿਨ ਜੀਓ ਜਲ ਬਲ ਜਾਓ। ਇਸ ਤਰ੍ਹਾਂ ਤਪਦੀ ਜਿਵੇਂ ਕੋੜੀ ਦੇ ਰੋਗ ਹੋਇਓ ਤਪਦਾ, ਉਹਨੂੰ ਪੁੱਛੋ ਕਿੰਨੀ ਉਹਨੂੰ ਸੜਨ ਲੱਗਦੀ ਏ, ਜਲਨ ਲੱਗਦੀ ਏ। ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾ ਹੈ। ਉਹ ਸੜਦਾ ਹੈ, ਪਰ ਗੁਰਮੁਖੋ ਕੀ ਇਸ ਤਪਸ਼ ਦਾ ਕੋਈ ਇਲਾਜ ਹੈ? ਕੀ ਇਸ ਅੱਗ ਦੇ ਉੱਤੇ ਕੋਈ ਤਰੌਂਕਾ ਪਾਉਣ ਵਾਲਾ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਿਲਕੁਲ ਹੈ। ਕਲ ਤਾਤੀ ਠਾਂਡਾ ਹਰਨਾਉ, ਇਸ ਸੰਸਾਰ ਵਿੱਚ ਅੱਗ ਹੈ ਪਰ ਨਾਮ ਇਹਨੂੰ ਠੰਡਿਆਂ ਕਰ ਦਿੰਦਾ ਹੈ। ਆਤਿਸ਼ ਦੁਨੀਆਂ, ਆਤਿਸ਼ ਦਾ ਅਰਥ ਵੀ ਅੱਗ ਹੈ ਜੀ, ਦੁਨੀਆਂ ਅੱਗ ਹੈ। ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਇੱਥੇ ਠੰਡ ਪਾਉਂਦਾ ਹੈ। ਸਤਿਗੁਰੂ ਨੇ ਇਸੇ ਨੂੰ ਕਿਹਾ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਚ ਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਨਾਮ ਤੋਂ ਬਿਨਾਂ ਕਿਸੇ ਨੇ ਅੰਦਰ ਨੂੰ ਠੰਡ ਨਹੀਂ ਪਾਣੀ। ਪਰ ਸਤਿਗੁਰੂ ਨੇ ਸ਼ਬਦ ਕਹਿ ਦਿੱਤਾ, ਹਰ ਬਿਨ ਜੀਓ ਜਲਬਲ ਜਾਓ। ਸੱਚ ਏਵੇਂ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ। ਹੁਣ ਦੂਜਾ ਪੱਖ ਅਸੀਂ ਲੈ ਲਈਏ, ਠੰਡ ਪੈਂਦੀ ਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਚਲਨ ਬੁਝੀ ਸ਼ੀਤਲ ਹੋਏ ਮਨਵਾ। ਠੰਡ ਪਾਉਂਦਾ ਹੈ ਨਾਮ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਮਹਾਰਾਜ ਬਾਣੀ ਚ ਕਹਿੰਦੇ ਆ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਉਸ ਅੱਗ ਵਿਚੋਂ ਵੀ ਬਚਾਇਆ ਜੇ ਨਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਆਥਾ ਲਾਹਿਰ ਮੈਂ ਤਾਰੋ ਤਾਰਨ ਹਾਰੇ, ਇਸ ਅੱਗ ਵਿਚੋਂ ਵੀ ਬਚਾਓ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਹਾਰਾਜ ਕਹਿੰਦੇ ਹੈ ਤਾਂ ਅੱਗ ਪਰ ਕਹਿ ਨਾਨਕ, ਗੁਰਪ੍ਰਸਾਦੀ ਜਿਨ੍ਹਾਂ ਨਿਵ ਲਾਗੀ, ਤਿਨ ਵਿਚੇ ਮਾਇਆ ਪਾਇਆ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਨਾਮ ਤੋਂ ਬਿਨਾਂ ਅੰਦਰ ਫੂਕਿਆ ਜਾਂਦਾ ਹੈ। ਸੱਚ ਏ ਵੀ ਗੁਰਮੁਖੋ, ਬਾਣੀ ਠੰਡ ਪਹੁੰਚਾਉਂਦੀ ਹੈ। ਪਰ ਪੂਰਨ ਸਿੰਘ ਦੀ ਗੱਲ ਖੁਣੋ, ਜੇ ਬਾਣੀ ਵਿੱਚ ਵੀ ਤਪਸ਼ ਪੈਦਾ ਹੋ ਜਾਏ ਫਿਰ ਕਿੱਥੇ ਜਾਵਾਂਗੇ? ਇਹਦਾ ਇਹ ਬਾਬਾ ਫਰੀਦ ਸਾਹਿਬ ਨੇ ਕਿਹਾ, ਤੱਤੀ ਤੋਏ ਨਾ ਪੱਲਵੈ, ਜੇ ਜਲ ਟੁੱਬੀ ਦੇ। ਤੋਏ ਦਾ ਲਫ਼ਜ਼ੀ ਅਰਥ ਹੁੰਦਾ ਹੈ ਪਾਣੀ, ਤੱਤੀ ਦਾ ਲਫ਼ਜ਼ੀ ਅਰਥ ਹੈ ਧਰਤੀ। ਕਹਿੰਦੇ ਨੇ ਜਿਹੜੀ ਜ਼ਮੀਨ ਸਾਉਣ ਦੇ ਮਹੀਨੇ ਦੀ ਮੋਹਲੇ ਧਾਰ ਬਰਸਾਤ ਵਿੱਚ ਵੀ ਪਾਣੀ ਵਿੱਚ ਵੀ ਉਬਲੀ ਜਾਂਦੀ ਏ। ਕਹਿੰਦੇ ਹੁਣ ਇਹਦਾ ਇਲਾਜ ਕੀ ਕਰੋਗੇ? ਅੰਦਰ ਬਾਣੀ ਤੋਂ ਬਿਨਾਂ ਤਪੇ ਤਾਂ ਇਲਾਜ ਹੈ, ਜੇ ਬਾਣੀ ਵਿੱਚ ਡਿੱਗੀ ਵੀ ਸੁਰਤ ਤਪਣ ਲੱਗ ਪਏ ਫਿਰ ਕੀ ਕਰਾਂਗੇ? ਤੱਤੀ ਤੋਏ ਨਾ ਪੱਲਵੇ, ਜੇ ਜਲ ਟੁੱਬੀ ਦੇ। ਫਰੀਦਾ, ਜੋ ਡੁਹਾਗਣ ਰੱਬ ਦੀ ਚੂਰ ਹਿੰਦੀ ਚੂਰੇ। ਬਸ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਸਿਮਰਨ, ਵਾਹਿਗੁਰੂ ਸ਼ਬਦ, ਗੁਰੂ ਦੀ ਬਾਣੀ, ਠੰਡ ਸੰਗਤ ਵਿੱਚ ਵਰਦੀ ਹੈ। ਇਸ ਲਈ ਤਿੰਨ ਦਿਨ ਮੈਂ ਸਿਰਫ ਇਸ ਸ਼ਬਦ ਲਈ ਲਏ ਆ, ਰਾਓ ਲਈ, ਹਰ ਬਿਨ ਜੀਓ ਜਲਬਲ ਜਾਓ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉਂ, ਆਪਣੇ ਗੁਰੂ ਤੋਂ ਪੁੱਛ ਕੇ ਆਇਆ ਕਿ ਨਾਮ ਤੋਂ ਬਿਨਾਂ ਕਿਤੇ ਠੰਡ ਨਹੀਂ ਪੈਂਦੀ। ਕਿਉਂਕਿ ਬਾਹਰੋਂ ਭਾਵੇਂ ਮੈਂ ਠੰਡੇ ਸ਼ਬਦ ਵਰਤ ਲਾਂ, ਘੜੀ ਵਰਤਾਂ, ਦੋ ਘੜੀਆਂ ਵਰਤਾਂ, ਪਰ ਅੰਦਰ ਦੀ ਅੱਗ ਤਾਂ ਬਾਹਰ ਆਏਗੀ ਆਏਗੀ। ਅੱਜ ਨਹੀਂ ਆਏਗੀ, ਕੱਲ ਆਏਗੀ, ਕੱਲ ਨਹੀਂ ਆਏਗੀ, ਪਰਸੋਂ ਆਏਗੀ। ਫਿਰ ਉਹ ਅੱਗ ਇੰਨੀ ਜ਼ਬਰਦਸਤ ਹੈ, ਆ ਬਾਹਰ ਦੀ ਅੱਗ ਤਾਂ ਸਿਰਫ ਇੱਕ ਲਾਟ ਹੀ ਕੱਢੀ, ਅੰਦਰ ਦੀ ਅੱਗ ਤਾਂ ਅੱਖਾਂ ਚੋਂ ਵੀ ਨਿਕਲਦੀ ਏ, ਜ਼ਬਾਨ ਤੋਂ ਵੀ ਨਿਕਲਦੀ ਏ, ਤੁਚਾ ਚੋਂ ਵੀ ਨਿਕਲਦੀ ਏ, ਹੱਥਾਂ ਚੋਂ ਵੀ ਨਿਕਲਦੀ ਹੈ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਸਿੱਖ ਜਿਹੜੀਆਂ ਮਹਾਰਾਜ ਨੇ ਬਖਸ਼ਾਂ 6 ਦਿੱਤੀਆਂ ਉਹਨਾਂ ਵਿੱਚ ਇੱਕ ਸੁਥਰੇ ਸ਼ਾਹੀ ਨੂੰ ਵੀ ਬਖਸ਼ਿਸ਼ ਮਿਲੀ। ਹੁਣ ਤਾਂ ਚਲੋ ਨਾ ਤਾਂ ਉਦਾਸੀ ਨਾ ਨਿਰਮਲੇ ਨਾ ਸਤਨਾਮੀ ਹੈ। ਚਲੋ ਇਹ ਸ਼ਬਦ ਸੰਗਤ ਸਾਹਿਬੀਏ ਆਪਾਂ ਮੂਲੋ ਹੀ ਖੰਡਨ ਕਰਤਾ ਨਾ ਜੀ, ਕੁਝ ਉਥੋਂ ਦੇ ਹਾਲਾਤ ਨੇ ਹਕੂਮਤਾਂ ਨੇ ਕੁਝ ਆਪਾਂ ਵੀ ਕਹਿ ਦਿੱਤਾ, ਪਰ ਮੈਂ ਤੁਹਾਨੂੰ ਇੱਕ ਦਰਖਾਸਤ ਕਰਾਂਗਾ। ਇੱਕ ਕਿਤਾਬ ਹੈ ਛੋਟੀ ਜਿਹੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ, ਉਸ ਕਿਤਾਬ ਦਾ ਨਾਮ ਹੈ ਸਿੱਖ ਸੰਪਰਦਾਵਲੀ। ਪਲੀਜ਼ ਜ਼ਰੂਰ ਪੜਿਓ, ਤੁਹਾਨੂੰ ਪਤਾ ਲੱਗੇਗਾ ਕਿਹੜੀਆਂ ਕਿਹੜੀਆਂ ਸੰਪਰਦਾਵਾਂ ਕਿਵੇਂ ਬਖਸ਼ੀਆਂ ਗਈਆਂ ਤੇ ਕਿਵੇਂ ਇਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯੋਗਦਾਨ ਪਾਇਆ। ਸੁਥਰੇ ਸ਼ਾਹ ਦੀਆਂ ਗੱਲਾਂ ਉਹ ਰਚਨਾ ਵੀ ਕਰਦੇ ਸਨ, ਪਰ ਸੁਥਰੇ ਸ਼ਾਹ ਦੀ ਘਟਨਾ ਮੈਂ ਕਹਿ ਕੇ ਸਮਾਪਤੀ ਕਰਾਂਗੇ। ਇਸ ਲੜੀ ਨੂੰ ਕੱਲ ਅੱਬੇ ਲਾਂਗੇ ਵੀ ਜੇ ਵਾਹਿਗੁਰੂ ਵਿਸਰ ਜਾਏ। ਚਾਰ ਤਰ੍ਹਾਂ ਦੀ ਭੁੱਖ ਮਾਰਾ ਇਹ ਸ਼ਬਦ ਕਹੀਏ, ਪਦਾਰਥਾਂ ਦੀ ਭੁੱਖ, ਭੋਗਾਂ ਪਦਾਰਥਾਂ ਦੀ ਤ੍ਰਿਸ਼ਨਾ, ਭੋਗਾਂ ਦੀ ਤ੍ਰਿਸ਼ਨਾ, ਵਿਭੂਤੀਆਂ ਦੀ ਤ੍ਰਿਸ਼ਨਾ। ਸਮਾਧੀ ਲਾ ਕੇ ਮੇਰੀ ਜੈ ਜੈਕਾਰ ਹੋ ਜਾਏ, ਸਾਰੇ ਲੋਕ ਮੇਰੇ ਤੋਂ ਡਰਨ। ਤੇ ਚੌਥਾ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਆ ਬਾਹਰ ਮੁਖੀ ਐਸ਼ਵਰਜ ਦੀ, ਰਾਜ ਦੀ ਤ੍ਰਿਸ਼ਨਾ। ਇਹ ਅੱਗੇ ਚਾਰ ਪਦੇ ਹੋਣੇ ਨੇ। ਉਹ ਭਾਈ ਸੁਥਰਾ ਜੀ ਬੈਠੇ ਸਨ ਮਹਾਰਾਜ ਦੇ ਦਰਬਾਰ ਚ ਤੇ ਇੱਕ ਸਾਧੂ ਆ ਗਿਆ। ਮੈਂ ਤਾਂ ਕਿਹਾ ਵੀ ਸੱਚੀ ਮੁੱਚੀ ਅੱਗ ਜੇ ਧੂੰ ਬਾਹਰ ਨਿਕਲਦਾ ਅੱਗ ਬਲਦੀ ਹੈ ਤਾਂ। ਇਹ ਸਾਧੂ ਆ, ਇੱਕ ਕੁਪੀਨ ਬੰਨੀ ਸੀ ਜੀ ਉਹਨਾਂ ਨੇ, ਲੁੰਗੇਟੀ ਜਿਹਨੂੰ ਕਹਿੰਦੇ ਆ, ਪਰ ਪੂਰੀਆਂ ਅੱਖਾਂ ਸਿਰਫ ਨੰਗੀਆਂ ਸਨ, ਬੁੱਲਾਂ ਤੇ ਸਾਰੇ ਤਨ ਦੇ ਉੱਤੇ ਪੂਰੀ ਬੋਡੀ ਤੇ ਉਹਨਾਂ ਸਵਾਹ ਮਲੀ, ਰਾਖ ਮਲੀ। ਤੇ ਸੁਥਰਾ ਜੀ ਕੋਲ ਬਹਿ ਗਏ ਤੇ ਮਜ਼ਾਕ ਚ ਸ਼ਬਦ ਕਿਉਂ ਨੇ ਵਿਅੰਗ ਚ ਕਹਿੰਦੇ ਆ ਵੀ ਸਿੱਖੋ ਵੀ ਅੱਗ ਤੋਂ ਬਿਨਾਂ ਤਾਂ ਸਵਾਹ ਬਣਦੀ ਕੋਈ ਨੀ, ਕੱਲੀ ਸਵਾਹ ਨੀ ਹੁੰਦੀ, ਪਹਿਲਾਂ ਅੱਗ ਹੁੰਦੀ ਹੈ। ਇਹ ਕੱਲੀ ਸਵਾਹ ਲਈ ਫਿਰਦਾ, ਅੱਗ ਤਾਂ ਕਿਤੇ ਮੱਚਦੀ ਹੋਊਗੀ, ਜਿਵੇਂ ਮਜ਼ਾਕ ਚ ਕੀਤਾ। ਉਹਨਾਂ ਚੂੰਡੀ ਭਰ ਲਈ ਜੀ ਪਿੰਡੇ ਤੇ, ਉਹ ਚੂੰਡੀ ਭਰੀ ਤੇ ਨਾਲ ਚੁਟਕੀ ਕੋਈ ਸਵਾਹ ਲੱਗ ਗਈ ਤੇ ਹੱਥ ਚ ਰੱਖ ਕੇ ਕਹਿੰਦੇ ਨੇ ਆਪ ਜੀ ਦਾ ਨਾਮ ਕੀ? ਉਹਨੇ ਨਿਮਰਤਾ ਸੰਯੁਕਤ ਕਿਹਾ ਜੀ ਮੇਰਾ ਨਾਮ ਸ਼ੀਤਲ ਦਾਸ। ਬੜੀ ਥੱਲੇ ਹੌਲੀ ਆਵਾਜ਼ ਚ ਘੜੀ ਕੋ ਖੱਬੇ ਸੱਜੇ ਵੇਖ ਕੇ ਫਿਰ ਚੁਟਕੀ ਚਾ ਭਰੀ ਸਵਾਹ ਦੀ, ਨਾਲ ਸਕਿਨ ਨੂੰ ਦੁੱਖ ਲੱਗਾ ਚੂੰਡੀ ਭਰੀ। ਕਹਿੰਦੇ ਨਾਮ ਉਹਨੂੰ ਉੱਚੀ ਆਵਾਜ਼ ਚ ਕਿਹਾ ਸ਼ੀਤਲ ਦਾਸ। ਤੀਜੀ ਵਾਰ ਜਦੋਂ ਚੁਟਕੀ ਭਰੀ ਮੈਂ ਭੁੱਲ ਗਿਆ ਆਪਕਾ ਨਾਮ, ਉਹਨੇ ਵੱਟ ਕੇ ਚਪੇੜ ਮਾਰੀ ਮੂੰਹ ਤੇ, ਆ ਲਾਲ ਕਰ ਦਿੱਤੀ ਗੱਲ। ਕਹਿੰਦਾ ਸ਼ੀਤਲ ਦਾਸ, ਕਹਿੰਦਾ ਬਸ ਹੁਣ ਪਤਾ ਲੱਗ ਗਿਆ, ਮੈਂ ਵੀ ਸੋਚਦਾ ਸਾਂ ਅੱਗ ਕਿੱਥੇ ਬਲਦੀ ਪਈ, ਸਵਾਹ ਪਹਿਲਾਂ ਆ ਗਈ ਅੱਗ ਜੇ ਪਤਾ ਹੀ ਨਹੀਂ ਲੱਗਦਾ ਪਿਆ। ਉਹ ਕਹਿੰਦਾ ਇਹ ਤੂੰ ਕਿਹਾ? ਕਹਿੰਦਾ ਬਾਬਾ ਜੀ ਮੈਂ ਕਹਿ ਗਿਆ ਅੰਤਰ ਅਗਨ ਬਾਹਰ ਤਨ ਸਵਾਹ। ਕਹਿੰਦਾ ਅੰਦਰ ਅੱਗ ਬਲਦੀ ਪਈ ਤਾਂ ਹੀ ਸਾਹ ਬਾਹਰ ਆਈ ਹੈ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਚਲੋ ਸਟੇਜ ਤੇ ਕਹਿ ਦੇਣਾ ਦੂਜੇ ਨੂੰ, ਦੁਨੀਆਂ ਚ ਸਭ ਤੋਂ ਸੌਖਾ ਜੇ ਦੂਜੇ ਨੂੰ ਜ਼ਬਾਨ ਚਲਾਣੀ, ਪਰ ਸੱਚ ਇਹ ਜੇ ਜੋ ਬਾਬਾ ਜੀ ਨੇ ਕਿਹਾ ਵਰਤਦਾ ਜੋ ਉਹੀ ਪਿਆ, ਹਰ ਬਿਨ ਜੀਓ ਜਲਬਲ ਜਾਹੋ, ਨਾਮ ਤੋਂ ਬਿਨਾਂ ਅੰਦਰ ਸੜ ਰਿਹਾ। ਕੱਲ ਨੂੰ ਮੈਂ ਇਸ ਤੋਂ ਅੱਗੇ ਇਸੇ ਲੜੀ ਨੂੰ, ਮੇਰੀ ਇੱਛਾ ਵੀ ਜਿਹੜੀ ਤੁਕ ਚਾਰ ਵਾਰੀ ਆਈ ਹੈ ਨਾ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ, ਇਸੇ ਲੜੀ ਨੂੰ ਯਾਦ ਰੱਖਿਓ। ਆਪ ਦਾ ਬਹੁਤ ਧੰਨਵਾਦ ਜੀ। ਭਾਵੇਂ ਭਾਈ ਜਸਦੇਵ ਸਿੰਘ ਘੰਟਾ ਸ਼ਬਦ ਵਰਤ ਕੇ ਗਏ ਸੀ, ਮੈਂ ਜ਼ਿਆਦਾ ਟਾਈਮ ਲੈ ਲਿਆ। ਜਿਨ੍ਹਾਂ ਜਾਣਾ ਜੀ ਸਦਕੇ ਜਾਓ ਜੀ, ਆਓ ਕਰੋ ਕਿਰਪਾ। ਜਿਨ੍ਹਾਂ ਕੋਲ ਵਕਤ ਹੈ ਜੇ ਬੈਠ ਸਕਦੇ ਹੋ ਮਿੰਟ ਪੰਜ ਕੁ ਹੋਰ ਤੇ ਸਾਰੇ ਬੋਲਿਓ, ਕਿਉਂਕਿ ਇੰਡੀਆ ਚ ਵਾਹ ਵਾਹ ਜੀ ਸੰਗਤ ਦਾ ਹੁੰਦਾ। ਪਹਿਲਾਂ ਦਾਸ ਬੋਲਦਾ, ਫਿਰ ਸਿੰਘ ਬੋਲਦੇ, ਫਿਰ ਬੀਬੀਆਂ, ਫਿਰ ਪਤਾ ਲੱਗ ਜਾਂਦਾ ਨਾ ਵੀ ਜੀ ਕਿਹੜਾ ਚੁੱਪ ਬੈਠਾ ਕਿਹੜਾ ਬੋਲਦਾ ਹੈ ਨਾ। ਜਿਹਦਾ ਇੰਨਾ ਆਪਾਂ ਹੋਕਾ ਦਿੱਤਾ ਹੈ ਗੁਰਮੁਖੋ, ਨਾਮ ਤੋਂ ਬਿਨਾਂ ਕਿਸੇ ਠੰਡ ਨਹੀਂ ਪਾਣੀ। ਕਰੋ ਕਿਰਪਾ, ਪਹਿਲਾਂ ਦਾਸ ਬੋਲੇਗਾ, ਫਿਰ ਸਿੰਘ ਬੋਲਿਓ, ਫਿਰ ਬੀਬੀਆਂ ਪੈਣਾ, ਤਿੰਨ ਹਿੱਸਿਆਂ ਚ। ਅਸਲ ਚ ਇਹ ਬਾਬਾ ਅਤਰ ਸਿੰਘ ਹੁਣੀ ਇਸ ਤਰ੍ਹਾਂ ਕਰਦੇ, ਫਿਰ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਜੀ, ਇਹ ਉਸ ਵੇਲੇ ਪੁਰਾਣੇ ਸਮੇਂ ਜੀ ਬਜ਼ੁਰਗ ਕਹਿੰਦੇ ਸਨ। ਉਹਦਾ ਮਤਲਬ ਹੁੰਦਾ ਸੀ ਵੀ ਰਸ ਬਣਦਾ ਹਰ ਇੱਕ ਦੀ ਲਿਆ ਪੋ ਆਪਣੀ। ਕਰੋ ਕਿਰਪਾ ਆਖੇ ਗੁਰੂ, ਸਿੰਘ ਬੋਲੋ, ਹੁਣ ਬੀਬੀਆਂ ਆਖੇ ਗੁਰੂ, ਉੱਚੀ ਆਵਾਜ਼ ਚ ਆਖੇ ਗੁਰੂ वाहे गुरु वाहे गुरु।